ਲੋਕ ਮਹੱਲਾ ਪਹਿਲਾ ਸੱਚੜ ਜਾਤੀ ਸੱਚੜ ਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਪਰਮ ਪਵਿੱਤਰ ਸ੍ਰੀ ਰਾਜ ਦੀ ਵਾਰ ਪ੍ਰਾਰੰਭ ਕੀਤੀ ਹੈ, ਜਿਸ ਵਿੱਚ ਕੱਲ੍ਹ ਦੋ ਸਲੋਕ ਹੋਏ ਹਨ। ਤੀਜਾ ਸਲੋਕ ਆਰੰਭ ਹੁੰਦਾ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ। ਇਹ ਪਹਿਲਾ ਸਲੋਕ ਹੈ, ਫਿਰ ਮਹੱਲਾ ਦੂਜੇ ਪਾਤਸ਼ਾਹ ਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਜਦੋਂ ਸੰਤਾਂ ਨੂੰ ਨਿਭਾਲ ਕਰ ਰਹੇ ਸਨ, ਉਸ ਵਕਤ ਇੱਕ ਕੋਈ ਫਕੀਰ ਸੱਚੇ ਪਾਤਸ਼ਾਹ ਦੇ ਪਾਸ ਆਇਆ। ਉਸ ਨੇ ਆਪਣੇ ਫਕੀਰਪਣੇ ਦਾ ਹੰਕਾਰ ਕੀਤਾ। ਉਸ ਨੂੰ ਵੇਖ ਕੇ ਹਜ਼ੂਰ ਨੇ ਪੁੱਛਿਆ ਕਿ ਆਪ ਕੌਣ ਹੁੰਦੇ ਹੋ? ਕਹਿੰਦੇ ਫਕੀਰਾਂ ਦੀ ਜਾਤ ਫਕੀਰ ਹੀ ਹੁੰਦੀ ਹੈ, ਫਕੀਰ ਹੀ ਸਾਡਾ ਨਾਮ ਹੈ। ਇਹ ਹੰਕਾਰ ਦੇ ਨਾਲ ਬਚਨ ਕੀਤੇ। ਹਜ਼ੂਰ ਨੇ ਉਸ ਵੇਲੇ ਪਰਮ ਪਵਿੱਤਰ ਇਹ ਸ੍ਰੀਨਿਵਾਸ ਵਾਚ ਉਸਦੇ ਪ੍ਰਥਮ ਉਚਾਰਨ ਕੀਤਾ ਹੈ। ਲੋਕ ਮਹੱਲਾ ਪਹਿਲਾ ਸੱਚੜ ਜਾਤੀ ਸੱਚੜ ਲਾ। ਕਹਿੰਦੇ ਭਾਈ, ਜਿਹੜਾ ਫਕੀਰਪੁਣੇ ਦੀ ਜਾਤ ਹੈ, ਇਹ ਫਕੀਰ ਨਾਂ ਖੁਆਰ ਕਰਨ ਵਾਲੀ ਹੈ, ਸੰਪਰਦਾ ਦਾ ਅਰਥ ਹੈ। ਅਤੇ ਫਕੀਰ ਨਾਂ ਜਿਹੜਾ ਫਕੀਰਪੁਣੇ ਦਾ ਨਾਂ ਹੈ, ਇਹ ਵੀ ਭਾਈ ਖੁਆਰ ਹੋਣ ਵਾਲਾ ਹੀ ਹੈ। ਜਿਹੜੀ ਹੁਣ ਪੁਰਖ ਨੂੰ ਚਾਹੇ ਫਕੀਰਪੁਣੇ ਦੀ ਹੈ, ਚਾਹੇ ਗ੍ਰਸਥੀਪੁਣੇ ਦੀ ਹੈ, ਚਾਹੇ ਭਾਈ ਹਿੰਦੂਪੁਣੇ ਦੀ ਹੈ, ਚਾਹੇ ਬ੍ਰਾਹਮਣਪੁਣੇ ਦੀ ਹੈ, ਚਾਹੇ ਖੱਤਰੀਪੁਣੇ ਦੀ ਹੈ, ਉਹ ਖਰਾਬ ਹੀ ਕਰਨੀ ਹੈ। ਅਤੇ ਨਾਂ ਦਾ ਹੰਕਾਰ ਵੀ ਜਿਹਨਾਂ ਦੇ ਅੰਦਰ ਹੈ, ਉਹ ਵੀ ਖੁਆਰ ਹੀ ਹੁੰਦੇ ਹਨ। ਇਸ ਪ੍ਰਕਾਰ ਖੁਆਰੀ ਦਾ ਹੀ ਇਹ ਕਾਰਨ ਹੈ। ਫਕੀਰ ਜਾਤੀ, ਕੋਈ ਜਾਤੀ ਵਿੱਚ ਫਕੀਰ ਨਾਂ ਪਕੜਿਆ ਹੋਇਆ ਹੈ, ਕੋਈ ਆਪਦੇ ਨਾਂ 'ਚ ਪਕੜਿਆ ਹੈ ਕਿ ਮੇਰਾ ਨਾਂ ਘਟਾ ਤੋਂ ਕੰਧਾਰ ਨਾਥ, ਬੜਾ ਭਾਰੀ ਵੱਡਾ ਨਾਂ ਰਖਾਈ ਅੱਛਾ ਰਹਿੰਦਾ ਹੈ, ਜੋ ਨਾਂ ਵਿੱਚ ਹੀ ਫਸਿਆ ਹੋਇਆ ਹੈ ਕਿ ਮੇਰਾ ਨਾਂ ਬੇਬੀ ਬੇਬਾ ਚਾਰਜ ਪੰਡਿਤ ਰਮਿੰਦਰ ਸਿੰਘ ਹੈ ਨਾਂ, ਇਸ ਪ੍ਰਕਾਰ ਦੇ ਨਾਂ ਵਿੱਚ ਹੀ ਕੋਈ ਫਸੇ ਪਏ ਹੈ। ਅਤੇ ਕੋਈ ਸਾਡੀ ਜਾਤ ਜਿਹੜੀ ਹੈ ਰਖੌੜ ਰਾਜਪੂਤਾਂ ਦੀ ਜਾਤ ਹੈ, ਜਾਂ ਅਸੀਂ ਫਾਰਸਿਕ ਬ੍ਰਾਹਮਣ ਹਾਂ, ਜਾਂ ਅਸੀਂ ਗੌਰ ਬ੍ਰਾਹਮਣ ਹਾਂ, ਇਸ ਪ੍ਰਕਾਰ ਦਾ ਹੰਕਾਰ ਜਿਹੜਾ ਹੈ, ਇਹ ਜਾਤੀ ਦੀ ਫਕੜ ਹੈ, ਪਕੜ ਹੈ। ਇਹ ਜਾਤੀ ਦੇ ਪਕੜੇ ਹੋਏ ਜੀ ਪਕੜੇ ਰਹਿੰਦੇ ਹਨ। ਅੱਗੇ ਜਾਤ ਨੂੰ ਜ਼ੋਰ ਹੈ, ਅੱਗੇ ਜੀਵਨ ਅੱਗੇ ਪ੍ਰਲੋਕ ਦੀ ਨਾ, ਤਾਂ ਇਹਦੀ ਜਾਤ ਦਾ ਜ਼ੋਰ ਹੈ। ਇਹ ਅੱਗੇ ਕਿਸੇ ਦਾ ਕੋਈ ਸਿਰ ਭਰਾਵਾਂ ਦਾ ਜ਼ੋਰ ਨਹੀਂ, ਸਰੀਰਕ ਜ਼ੋਰ ਨਹੀਂ, ਵਿਦਿਆ ਦਾ ਜ਼ੋਰ ਨਹੀਂ, ਅਤੇ ਬੁੱਧੀ ਦਾ ਜ਼ੋਰ ਨਹੀਂ, ਸਿਆਣਪ ਦਾ ਜ਼ੋਰ ਨਹੀਂ ਹੈ। ਅੱਗੇ ਜੀਵ ਨਵੇਂ ਹੈ ਜਿਹਨਾਂ ਦੇ ਨਾਲ ਅੱਗੇ ਸਿਆਣ ਜਾਣ ਨਹੀਂ ਪਈ, ਉਸ ਜੀਵ ਕਿਹੜਾ ਕੀ ਹਾਲ ਹੋਵੇਗਾ? ਇਸ ਪ੍ਰਕਾਰ ਜਾਤੀ ਨਾਮ 'ਚ ਪਕੜਿਆ ਪਿਆ ਹੈ। ਗਰਭਾਸ ਮੈਂ ਕੁੱਲੀ ਜਾਤੀ ਬ੍ਰਹਮ ਦਿਨ ਤੋਂ ਸਭ ਪਾਤੀ, ਅਤੇ ਨਾਮ ਪਿੰਡ 'ਚ ਪਕੜਿਆ ਪਿਆ ਹੈ। ਜਦੋਂ ਮਰ ਗਿਆ ਉਦੋਂ ਕਿਹੜਾ ਨਾਂ ਲੈਣਾ? ਸਾਰਿਆਂ ਨੇ ਕਹਿਣਾ ਫੌਤ ਹੋ ਗਿਆ। ਉਦਣ ਆਇਆ ਗਿਆ ਮੋਇਆ ਨਾਂ, ਕਹਿੰਦੇ ਆਇਆ ਸੀ ਜੀ ਚਲਿਆ ਗਿਆ, ਉਹਦਾ ਨਾਂ ਜਿਹੜਾ ਸੀ ਉਦੋਂ ਸਭ ਡਾਕਟਰਾਂ ਤੋਂ ਮਰ ਗਿਆ, ਲਿਖਤਾ ਸਰਕਾਰੀ ਡਾਕਟਰਾਂ 'ਚ ਵੀ ਲੈ ਗਿਆ, ਕਹਿੰਦੇ ਮਰ ਚੁੱਕਾ ਹੈ, ਜਦ ਆਪਣੇ ਵੱਲੋਂ ਬਦਾਵਾ ਹੋ ਗਿਆ। ਇਸੇ ਪ੍ਰਕਾਰ ਪੁੱਤਰਾਂ ਨੇ ਆਪਦੇ ਪਿਓ ਦਾ ਨਾਂ ਹੀ ਬਦਖਲ ਕਰ ਦਿੱਤਾ, ਆਪਦੇ ਨਾਂ ਚੜ੍ਹਾ ਲਈ ਜਾਏਗਾ। ਇਸ ਪ੍ਰਕਾਰ ਇਹ ਨਾਂ ਦੀ ਪਕੜ ਵਿੱਚ ਪਕੜਿਆ ਬੈਠਾ ਹੈ, ਇਹ ਪਕੜ ਹਮੇਸ਼ਾ ਲਈ ਨਹੀਂ ਰਹੇਗੀ। ਅੱਗੇ ਨਹੀਂ ਇਹ ਜਾਣੀ ਜਾਤ, ਅੱਗੇ ਨਹੀਂ ਨਾਮ ਜਾਣਾ ਕਿਸੇ ਦਾ। ਸਗਲਾ ਜੀਆ ਫੱਕੜ ਜਾਤੀ ਫੱਕੜ ਲਾ। ਹਜ਼ੂਰ ਫਰਮਾਉਂਦੇ ਹਨ ਕਿ ਆਪਣੇ ਆਪ ਨੂੰ ਤੂੰ ਫੱਕੜ ਮੰਨਦਾ ਹੈ, ਫੱਕੜ ਪਕੜਿਆ ਹੋਇਆ ਤੂੰ ਫੱਕੜ ਪੁਣੇਗਾ। ਫੱਕੜ ਐਸਾ ਫੱਕੜ ਪੁਣਿਆ ਤੇਰੇ ਅੰਦਰ ਹੰਕਾਰ ਦਾ ਹੈ, ਇਹ ਫੁਲਕਾ ਕਹਿੰਦੇ ਚੰਗਾ ਫੁਲਕਾ ਸਾਨੂੰ ਹੋਣਾ ਚਾਹੀਦਾ, ਕਾਫ ਤੋਂ ਕੁਲਕਾ ਹੋਣਾ ਚਾਹੀਦਾ, ਕੁਲਚਾ ਹੋਣਾ ਚਾਹੀਦਾ ਹੈ। ਇਹ ਜੇ ਹੁੰਦੀ ਹੈ ਫਕੀਰ ਦੇ ਲਾਫੀ ਦੇ ਵਿੱਚ, ਉਹ ਬਿਹਾਰੀ ਦੇ ਖੋ ਕਹਿੰਦੇ ਜੇ ਜਖਮੀ ਚਾਹੀਦੀ ਆਂਡਿਆਂ ਵਾਲੀ ਚਖਮੀ ਕੌਣ ਹੈ? ਅਤੇ ਇਸੇ ਪ੍ਰਕਾਰ ਰੇ ਰਮਣੀ ਪੁਰਾਣੀਆਂ ਇਸਤਰੀਆਂ ਨੂੰ ਭੋਗਣਾ ਚਾਹੁੰਦਾ ਹੈ, ਇਹੋ ਜਿਹੇ ਫਕੀਰ ਬਣੇ ਹੋ ਤੁਸੀਂ। ਇਹ ਫਕੀਰ ਬਣਿਆ ਕਹਿੰਦੇ, ਇਹ ਤਾਂ ਖੁਆਰ ਕਰਨ ਵਾਲਾ ਸੁਭਾਅ ਹੈ। ਫਿਕਰ ਤਾਂ ਇਹ ਹੁੰਦਾ ਹੈ ਜਿਹੜਾ ਫੇਰ ਤੋਂ ਫਨਾ ਸਮਝੇ ਸਾਰੀ ਦੁਨੀਆ ਨੂੰ, ਅਤੇ ਕਾਸ ਚੌਂਕ ਕਨੈਕਟ ਕਰੇ, ਸੰਤੋਖ ਧਾਰਨ ਕਰੇ, ਜੇ ਤੋਂ ਯਾਦ ਕਰੇ ਰੱਬ ਨੂੰ, ਰੇ ਤੋਂ ਰਮਿਆ ਹੋਇਆ ਪਰਮੇਸ਼ਰ ਨੂੰ ਸਮਝੇ, ਉਹ ਫਕੀਰ ਜਾਂ ਫਕੀਰ ਹੁੰਦਾ ਹੈ। ਇਹ ਬਿਲਕੁਲ ਜਾਂ ਜਾਤ ਬਣੇ ਦੇ ਹੰਕਾਰ ਨੂੰ ਪਕੜ ਲਏ, ਅਤੇ ਨਾਂ ਪੁਣੇ ਦੇ ਵਿੱਚ ਪਕੜੇ ਗਏ
ਹੋਣ
ਸਮਝੇ। ਸਾਰਿਆਂ ਜੀਆਂ ਦੇ ਵਿੱਚ ਇੱਕ ਪਰਮੇਸ਼ਰ ਦਾ ਹੀ ਆਸਰਾ ਹੈ, ਸਾਰੇ ਜੀਵ ਉਸਦੇ ਆਸਰੇ ਰਹਿੰਦੇ ਹਨ। कि कोई चेतन सारे छाया होया है, पूरा होया है, व्यापक है, उसमें जान देनी है किसी एक ऐसा परमेश्वर है सबने जीवन का छाया है, सारे की तेरा ही परछाया पै रहा चेतन सत्ता रूप जिसने ईश्वर का परछाया पैने करके उसके टाइम माया सबल अभ्या करके तो बराड़ के हिरण गर्भ कहने लग गए। इसे प्रकार आत्मा का परछाया पैने करके उसके टाइम पैर उनके प्राण के विष्णा जीव कहने लग गए। इसे का ही परछाया पै रहा सारे जीवों के अंदर माया से विद्या करके उपाधि करके धेल प्रतीत हो रहा है। वासुदेव के ही सारे आसरा है, इको ही छाया होया फैलिया होया है, इको ही चेतन व्यापक है सारे थाने से उसके ही छाया आसरा है।
आपो जी को पला का हाय
बिल्कुल भाई अपने हंकार न कहे कि मैं बड़ा है, विद्वान हूँ, मैं बड़ा फकर है, मैं बड़ा संत हूँ, क्योंकि अपने आप में भला का होने की इच्छा रखे। दो चार सिंह प्रसाद छकन वाले कह दें साडे बाबा जी जो रब का रूप ही है, ये संकार के नाल भला का है लगे।
नानक तर जाता जहां तक लेखा पाए,
गुरु जी कहते तू पर विशेष करके जाने जा सकता है। ये वाहिगुरु के लेखे की तक पाई आए जिसे लखे लेखे बड़े बड़े लख लश्कर लख बाजे मुझे लख उठ करें सलाम रखा लखा पर सरमाश के लख पड़ाके मान जहां तक लेखे ना पवे ਤਾਂ ਸਭੇ ਮੇਰਾ ਫਲ ਕਾਮ ਹਰ ਕੋਈ ਨਾਮ ਬਿਨਾ ਜਗ ਧੰਦਾ ਜੇ ਬਹੁਤ ਅਸਮੇ ਲਈਏ ਭੋਲਾ ਝੂਠੋ ਅੰਦਰ ਅੰਦਰ ਇਸ ਪ੍ਰਕਾਰ ਦੇ ਵਿਦਵਾਨ ਬਣ ਜੇ ਰਾਜਾ ਬਣ ਜਾਵੇ ਫੌਜਾਂ ਤੋਂ ਸਲਾਮੀਆਂ ਲੈਣ ਲੱਗ ਜਾਵੇ ਇਸ ਪ੍ਰਕਾਰ ਸਿੱਧ ਬਣ ਜਾਵੇ ਫਿਰ ਵੀ ਮਹਾਰਾਜ ਦਰਜ ਪੱਕ ਪਈ ਤੋਂ ਬਗੈਰ ਲਿਖੇ ਕੇ ਉਹ ਇੱਜ਼ਤ ਵਾਲਾ ਨਹੀਂ ਸਮਝਿਆ ਜਾ ਸਕਦਾ। ਗੁਰੂ ਫਰਮਾਉਂਦੇ ਹਨ
ਨਾਨਕ ਤਾਂ ਪਰ ਜਾਤਾ ਜਾਂ ਤੱਕ ਲੇਖਾ ਪਾਏ
ਭਾਈ ਪਰ ਵਿਸ਼ੇਸ਼ ਕਰਕੇ ਪਰਾ ਰੂਪ ਬ੍ਰਹਮ ਦਾ ਸਰੂਪ ਜਾਣ ਸਕਦਾ ਹੈ। ਜੇ ਵਾਹਿਗੁਰੂ ਦਾ ਪਤ ਲੇਖੇ ਪਾਏ ਕਾਮ ਕਰਕੇ ਬੇਪਤੀ ਨਾ ਹੋਈ ਹੋਵੇ, ਕ੍ਰੋਧ ਕਰਕੇ ਬੇਪਤੀ ਨਾ ਹੋਈ ਹੋਵੇ, ਲੋਭ ਕਰਕੇ ਧਰਮ ਨਾ ਹਾਰ ਚੁੱਕਾ ਹੋਵੇ, ਮੋਹ ਵਿੱਚ ਪੈ ਕੇ ਵਿਚਾਰ ਨਾ ਛੱਡ ਬੈਠਾ ਹੋਵੇ, ਹੰਕਾਰ ਕਰਕੇ ਨਿਮਰਤਾ ਨਾ ਤਿਆਗ ਬੈਠਾ ਹੋਵੇ, ਕਿਉਂ ਇਹਨਾਂ ਔਗੁਣਾਂ ਤੋਂ ਰਹਿਤ ਹੋਵੇ ਵਿਕਾਰਾਂ ਤੋਂ। ਕਹਿਤ ਕਬੀਰ ਪੰਜ ਜੋ ਪੂਰੇ ਤਿੰਨ ਤੋਂ ਨਾ ਧਰਮ ਦਾ ਦੂਰ ਇਸ ਪ੍ਰਕਾਰ ਪਦ ਪੜਵਾਉਣਾ ਪਿੱਛੇ ਪਾਈ ਦਾ ਨਾਮ ਬਟੋਲਿਆ ਜਾ ਕੇ ਜਿਵੇਂ ਪੂਰੇ ਗੁਰੂ ਕਮਾਈ ਆਏ ਹੋਏ ਆਪਾਂ ਧਰਮ ਨਹੀਂ ਬਣਾਇਆ ਉਹਨਾਂ ਦੀ ਪਦ ਦਾ ਪੜਵਾਉਣਾ ਵੱਟਾ ਇੱਕ ਪਾਸੇ ਬੁੱਧੀ ਦੀ ਪਰਾਦੀ ਬਚਾਈਏ ਇਹ ਜੇਕਰ ਇਹੋ ਜਿਹਾ ਜੀਵਨ ਸਾਡਾ ਹੈ ਤਾਂ ਤਾਂ ਵੀ ਪਦ ਵਾਲੇ ਜਾਣੇ ਜਾਵਾਂਗੇ ਅਤੇ ਜੇ ਅਸੀਂ ਘਟਿਆ ਹੀ ਹੈ ਔਗੁਣੀ ਹੈ ਐਵੇਂ ਤਾਜੀ ਹੈ ਪਖੰਡੀ ਬਣਿਆ ਹੋਇਆ ਤਾਂ ਭਾਈ ਲੇਖੇ ਕਿਵੇਂ ਪੈਣੀ ਪਦ ਫਿਰ ਤਾਂ ਸਾਰਿਆਂ ਥਾਂ ਵਿੱਚ ਸੰਗਤ ਖਾਸ ਹੀ ਪਵੇਗੀ। ਇਸ ਪ੍ਰਕਾਰ ਤਾਂ ਭਾਈ ਜਾਣਿਆ ਜਾ ਸਕਦਾ ਫਕਰ ਜੇ ਵੀ ਪਦ ਵਾਹਿਗੁਰੂ ਦੇ ਲੇਖੇ ਪ੍ਰਵਾਨ ਵਿੱਚ ਪੈ ਗਏ। ਮਹਾਰਾਜ ਕਿਹਾ ਲੇਖੇ ਪਾਦੇ ਪੈਣ ਵਾਲ ਕੇ ਸੱਚ ਨਾਮ ਕਰਤਾਰ ਇੱਥੇ ਉੱਥੇ ਆਗੇ ਪਾਸੇ ਇਹ ਮੇਰਾ ਆਧਾਰ ਦੀਆ ਮੇਰਾ ਏਕ ਨਾਮ ਦੁੱਖ ਚੁਕਾਇਆ ਤੇਲਮ ਕਾਨੂੰਨ ਸੇਖਾ ਚੁੱਕਾ ਜਨਸੋ ਮੇਲ ਜਨਾਂ ਦਾ ਮੇਲ ਚੱਕਿਆ ਜਾਵੇ, ਜਨਮ ਮਰਨ ਦਾ ਮੇਲ ਚੱਕਿਆ ਜਾਵੇ, ਅਤੇ ਵਿਕਾਰਾਂ ਦਾ ਮੇਲ ਚੱਕਿਆ ਜਾਵੇ, ਵਿਸ਼ਿਆਂ ਦਾ ਮੇਲ ਚੱਕਿਆ ਜਾਵੇ, ਇੰਦਰੀਆਂ ਦੇ ਸੁਭਾਅ ਚੱਕੇ ਜਾਣ ਚੰਚਲਤਾ ਦੇ, ਬੁੱਧੀ ਦੀ ਚੰਚਲਤਾ ਚੱਕੀ ਜਾਵੇ, ਮਨ ਦੀ ਕਲਪਨਾ ਚੱਕੀ ਜਾਵੇ, ਵਾਹਿਗੁਰੂ 'ਚ ਲਿਵ ਲੱਗ ਜਾਵੇ ਕਲਾਸ, ਤਾਂ ਭਾਈ ਪਦ ਲੇਖੇ 'ਚ ਪੈਂਦੀ ਹੈ ਪ੍ਰਵਾਨ ਜੀ 'ਚ, ਤਾਂ ਪਰਮ ਸੇਵ ਕਰਕੇ ਫਕਰ ਜਾਣਿਆ ਜਾ ਸਕਦਾ ਜੇ ਇੰਨੇ ਗੁਣ ਅੰਦਰ ਹੋਣ ਤਾਂ।
ਮਹੱਲਾ ਦੂਜਾ ਜਿਸ ਪਿਆਰੇ ਸੋਲੇ
ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਪਹਿਲਾਂ ਸ੍ਰੀ ਅਖਵਾਕ ਉਚਾਰਨ ਕਰਦੇ ਹਨ। ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗੁਰੂ ਅੰਗਦ ਸਾਹਿਬ ਨੂੰ ਬੁਲਾਈ ਦੇ ਕੇ ਖਲੂਰ ਸਾਹਿਬ ਭੇਜ ਦਿੱਤਾ ਅਤੇ ਆਗਿਆ ਕੀਤੀ ਕਿ ਪੁਰਖਾ ਤੁਸੀਂ ਖਲੂਰ ਸਾਹਿਬ 'ਚ ਹੁਣ ਜਾ ਰਹੋ, ਅਸੀਂ ਆਪਣੇ ਸੱਚਖੰਡ ਨੂੰ ਵਮਨ ਕਰਨਾ ਹੈ। ਭਾਈ ਮਨੀ ਸਿੰਘ ਸਾਹਿਬ ਤੋਂ ਇਸ ਪ੍ਰਕਾਰ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਹੀ ਸਨ ਗੁਰੂ ਅੰਗਦ ਸਾਹਿਬ ਜੀ, ਜੋ ਭਾਈ ਗੁਰਦਾਸ ਜੀ ਬਾਹਰ ਜੀ ਪਹਿਲੀ ਵਾਰ ਦਾ ਕੀਰਤਨ ਕੀਤਾ ਉਹਦੇ ਵਿੱਚ ਗੁਰੂ ਅੰਗਦ ਸਾਹਿਬ ਜਦੋਂ ਮਹਾਰਾਜ ਸਾਹਿਬ ਜੋਤੀ ਜੋਤ ਸਮਾਏ ਪਾਸ ਹੀ ਸਨ, ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬੜਾ ਝਗੜਾ ਪਿਆ। ਹਿੰਦੂ ਕਹਿੰਦੇ ਕਿ ਸਾਡੇ ਗੁਰੂ ਹਨ, ਮੁਸਲਮਾਨ ਕਹਿੰਦੇ ਸਾਡੇ ਪੀਰ ਹਨ। ਝਗੜਾ ਪੈਣ ਤੋਂ ਸਭ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਭਾਈ ਮਨੀ ਸਿੰਘ ਸਾਹਿਬ ਲਿਖਿਆ ਭਾਈ ਸੁਧਾਰਨ ਸਿੱਖ ਮਹਾਰਾਜ ਦੇ ਦੇਹ ਦੇ ਪਾਸ ਸੀ ਉਸ ਵਕਤ ये रहा सो के शस्त्र हिंदुओं भी पकड़ ले, मुसलमानों भी पकड़ ले, क्यों रहा पैंत में जाने शिकार समझाया रहा ना करे सतगुरना राजा लो महाराज जो हुक्म कर जरूर भाई सारू जी बाहर निकले की वेखा चनाथ तो बहरले पास मूह करके गुरु साहब ने आज दो संदेश अलोप हो चागरा ही पिया रहा देखिया उस वे साहब सिंह जी वो चागरे लैन वास्ते अद्धा हिंदुआ ने लै लिया अद्धा मुसलमाना ने लै लिया अपनी पिया दोहन सार कर ली क्यों संदेह गुरु साहब सचखंड में चले गए क्यों सारा झगड़ा मिल रहा सी उस वे गुरु अंगद साहब सिखी पातशाह जी गुरु नवाज जी दे ताई सिखा ने पूछा कि महाराज जी की फैसला करेंगे गुरु अंगद साहब ने कहा भाई मनी सिंह जी लिख लिया है कि मुसलमान भी फुलों का ढेर लिया है हिंदू भी फुलों का ढेर लिया है जिसे फुल कमला जाए वो प्रमाण जी जिस वे फल मुसलमानों ने भी लियादे पठाने ने तो हिंदुओं ने भी लियादे वो फुलों में बैठ दे रहे महाराज का भाई दोनों ही किसी प्रमाण हो पर गुरु साहब सिखाते रहे हिंदू मुसलमानों को क्यों कहे कि गुरु अंगद साहब ने वेरा किया उस वक्त ये भाई मनी सिंह साहब ने महाराज के जीवन को लिखा जो तुम जो समाउन लिखावत इस प्रकार साहब सिंह जी झगड़ा सारा नेड़िया श्री गुरु अंगद साहब खडूर साहब से आके एक कोहड़ी भी तुम्हारा साहब कोई नहीं बैठे रहे माता सुराई के पुछन तो क्या कि सानू कोई चंगा नहीं लगता साडा बूहा बंद कर लो माई इतना ला के उतो डुप दिता कोहड़ी साहब हूं तक माता सुराई के गुरद्वारा जो बेचारे खडूर साहब के नगर ने उतना हमारा साहब जी बैठिया नहीं छह महीने हो गए संतान गुरु नानक साहब के ज्योति जो समाउन तो बहुत व्याकुल हो गई है भाई बुढ़ा साहब ने प्रेरिया संतान ने कि भाई बुढ़ा साहब जी ਸਾਨੂੰ ਸਤਿਗੁਰੂ ਨਾਨਕ ਦੇਵ ਦਾ ਵਾਰਿਆ ਵੀ ਅਸੀਂ ਕਿਸੇ ਸੂਰਤ ਦਿਖਾਈਏ ਤੁਹਾਨੂੰ ਫਤਿਹ ਨਹੀਂ ਦਿਖਾਂਗੇ ਤੁਸੀਂ ਪ੍ਰਗਟ ਜਾਣ ਲਓਗੇ ਕਿਉਂ ਕਰੋ ਹੁਣ ਸਾਡੇ ਆਗੂ ਬਣ ਕੇ ਚੱਲੋ ਜਿੱਥੇ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ ਉਹ ਸਰੂਪ ਪ੍ਰਗਟ ਕਰੋ ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਸੰਗਤਾਂ ਦੇ ਨਾਲ ਮਿਲ ਕੇ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਖਡੂਰ ਸਾਹਿਬ ਵਿੱਚ ਆਏ ਖਡੂਰ ਸਾਹਿਬ ਚ ਆ ਕੇ ਮਾਤਾ ਭਰਾਈ ਜੀ ਨੂੰ ਪੁੱਛਿਆ ਕਿ ਮਾਤਾ ਜੀ ਗੁਰੂ ਅੰਗਦ ਸਾਹਿਬ ਇੱਥੇ ਹਨ ਮਾਤਾ ਗੁਰੂ ਸਾਹਿਬ ਦੀ ਸਮਝਾਈ ਕਰਕੇ ਚੁੱਪ ਕਰ ਰਹੀ ਕੁਛ ਨਹੀਂ ਬੋਲੀ ਇੱਕ ਸਾਈਂ ਦੇਵੀ ਮਹਾਰਾਜ ਦਾ ਰੁਕਿਆ ਹੋਇਆ ਉਹ ਸਾਂਝੇ ਦੀ ਮਾਤਾ ਦੱਸਦੀ ਉਸ ਵੇਲੇ ਭਾਈ ਬੁੱਢਾ ਸਾਹਿਬ ਅੱਗੇ ਸਾਰੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਦੇ ਦਰਸ਼ਨ ਤੁਸੀਂ ਕਰਾਓ ਉਸ ਵੇਲੇ ਭਾਈ ਬੁੱਢਾ ਸਾਹਿਬ ਨੂੰ ਮਕਾਨ ਦੇ ਇਧਰ ਉਧਰ ਫਿਰ ਕੇ ਵੇਖਿਆ ਕਿ ਇੱਕ ਕੋਹੜੀ ਨਜ਼ਰ ਆਈ ਉਸ ਕੋਹੜੀ ਦਾ ਬੂਹਾ ਬੰਦ ਕਰਕੇ ਨਵਾਂ ਉੱਤੇ ਪੋਚਾ ਦਿੱਤਾ ਦੇਖਿਆ ਛੇ ਮਹੀਨੇ ਦਾ ਭਾਈ ਸਾਹਿਬ ਕਹਿਣ ਲੱਗੇ ਜੇ ਹੋਰ ਦਾ ਇਸ ਕੋਹੜੀ 'ਚ ਮੈਨੂੰ ਪ੍ਰਤੀਤ ਹੁੰਦਾ ਹੁਣ ਉਸ ਵੇਲੇ ਭਾਈ ਨੂੰ ਇੱਟਾਂ ਲਾ ਕੇ ਜਦੋਂ ਦਰਵਾਜ਼ਾ ਖੋਲਿਆ ਵਿੱਚ ਗੁਰੂ ਅੰਗਦ ਸਾਹਿਬ ਭਾਈ ਮਾਸਣ ਲਾਈ ਬੈਠੇ ਦੇਖੇ ਸਤਿਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦੇ ਨਾਲ ਸੋ ਕੇ ਭਾਈ ਬੁੱਢਾ ਸਾਹਿਬ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਨੂੰ ਸਤਿਗੁਰੂ ਨਾਨਕ ਦੇਵ ਨੂੰ ਗੁਰਲਾਈ ਗੱਦੀ ਲੁਕ ਕੇ ਬੈਠਣ ਵਾਸਤੇ ਨਹੀਂ ਦਿੱਤੀ ਸੰਗਤਾਂ ਨੂੰ ਆਪ ਨਿਹਾਲ ਕਰੋ ਤਾਰੋ ਸਾਰੀਆਂ ਸੰਗਤਾਂ ਗੁਰੂ ਨਾਨਕ ਸਾਹਿਬ ਦੀਆਂ ਇੱਥੇ ਬਣਾਈਆਂ ਕਰਤਾਰਪੁਰ ਚੋਂ ਇਹਨਾਂ ਨੂੰ ਦਰਸ਼ਨ ਕਰਨੇ ਤੁਹਾਡਾ ਬਾਹਰ ਦੀਵਾਨ ਦੀ ਬੈਠ ਕੇ ਦਰਸ਼ਨ ਦੀ ਉਸ ਵੇਲੇ ਚਾਨਣੀ ਲਾਗੂ ਤਖ਼ਤ ਦਿਖਾਇਆ ਗਿਆ ਗੁਰੂ ਮਹਾਰਾਜ ਸਾਹਿਬ ਬਾਹਰ ਨਿਕਲ ਕੇ ਗੁਰੂ ਅੰਗਦ ਸਾਹਿਬ ਪਿਆਰੇ ਸਿੱਖ ਜਿਹੜੇ ਸਤਿਗੁਰੂ ਨਾਨਕ ਦੇਵ ਦੇ ਹਜ਼ੂਰ ਵਿੱਚ ਰਹਿਣ ਵਾਲੇ ਸੀ ਸਾਰਿਆਂ ਨੂੰ ਗਲ ਨਾਲ ਲਾ ਕੇ ਮੇਰੇ ਪਿਆਰ ਕੀਤਾ ਮਹਾਰਾਜ ਜੀ ਨੇ ਪਿਆਰ ਕਰਕੇ ਸੰਗਤਾਂ ਦੀ ਬੇਨਤੀ ਕਰਨ ਤੋਂ ਸਿੰਘਾਸਨ 'ਤੇ ਬਿਠਾਏ ਗਏ ਬਿਠਾਉਣ ਤੋਂ ਬਾਅਦ ਦਾਨਾ ਨਾਲ ਅਰਵਾਦੀ ਸੀ ਇਸ ਰਸੀਦ ਗੁਰੂ ਮਹਾਰਾਜ ਨੇ ਹਜ਼ੂਰੀ 'ਚ ਕੀਤਾ ਉਸ ਵਕਤ ਸਾਹਿਬ ਸੰਗਤ ਜੀ ਮਹਾਰਾਜ ਸਾਹਿਬ ਕੀਰਤਨ ਤੋਂ ਮਗਰੋਂ ਇਹ ਸਲੋਕ ਪਹਿਲੇ ਦਿਨ ਗੁਰੂ ਅੰਗਦ ਸਾਹਿਬ ਨੇ ਅੰਮ੍ਰਿਤ ਦੀ ਬਾਣੀ ਉਚਾਰੀ ਹੈ ਜੋ ਲਿਖਦੇ ਹਨ ਮਹੱਲਾ ਦੂਜਾ ਜਿਸ ਪਿਆਰੇ ਸਿਓ ਨੇ ਜਿਸ ਪਿਆਰੇ ਸਤਿਗੁਰੂ ਨਾਨਕ ਦੇਵ ਨਾਲ ਸਾਡਾ ਪਿਆਰ ਹੈ ਆਗਿਆ ਮਰ ਚੱਲੀਏ ਉਹਨਾਂ ਤੋਂ ਜੇ ਅੱਗੇ ਵੀ ਸਰੀਰ ਛੱਡ ਜਾਂਦੇ ਤਾਂ ਚੰਗਾ ਸੀ ਉਹਨਾਂ ਦੇ ਅੱਗੇ ਅੱਗੇ ਮਰ ਕੇ ਚੱਲ ਜਾਂਦੇ ਜੀਵਨ ਸੰਸਾਰ ਜਿਉਣਾ ਸਰਕਾਰ ਹੈ ਸਾਡਾ ਜਿਉਣਾ ਪਾਤਾ ਪਾਤਾ ਜੀਵਨ ਜਿਹੜਾ ਸਤਿਗੁਰੂ ਨਾਨਕ ਦੇਵ ਦੇ ਵਿਛੋੜੇ ਜਮਾਰਾ ਸੱਚਖੰਡ ਚਲੇ ਗਏ ਸੰਦੇਹ ਉਹਨਾਂ ਦੇ ਪਿੱਛੋਂ ਜਿਹੜਾ ਜਿਉਣਾ ਹੈ ਸੰਸਾਰ ਦਾ ਸਰਕਾਰ ਯੋਗ ਹੈ ਇਹ ਬਚਨ ਮਾਰਨ ਪਿਆਰ ਦੇ ਨਾਲ ਉਚਾਰਨ ਕੀਤੇ ਸ੍ਰੀ ਮੁਖਿਆਨ ਉਸ ਵੇਲੇ ਸੰਗਤਾਂ ਨੇ ਪ੍ਰਸੰਨ ਹੋ ਕੇ ਕਿਹਾ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਜਿਸ ਵਕਤ ਇਹ ਗੁਰੂ ਦਸਮ ਪਾਤਸ਼ਾਹ ਦੇ ਸੁਣ ਕੇ ਤਵਾਰੀ ਲਿਖੀ ਹੈ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਜੀ ਉਹਦੇ 'ਚ ਲਿਖਿਆ ਮਨੀ ਸਿੰਘ ਨੇ ਕਿ ਸੰਗਤ ਨੇ ਵਾਜਾ ਲਿਆ ਵੀ ਤਨਾਤ ਤੋਂ ਵਾਜਾ ਆਵੇ ਮਾਰੇ ਕੀ ਹੁਕਮ ਹੈ ਮੁਸਲਮਾਨਾਂ ਨੂੰ ਕਬਰ ਵਿੱਚ ਪਹੁੰਚਾਉਣ ਦਾ ਮਜ਼ਲ 'ਚ ਪੜਾਉਣ ਦੀ ਇੱਛਾ ਸੀ ਮਹਾਰਾਜ ਨੂੰ ਹਿੰਦੂਆਂ ਨੂੰ ਮਹਾਰਾਜ ਸਾਹਿਬ ਨੂੰ ਤੁਖਾ 'ਚ ਪਹੁੰਚਾਉਣ ਦੀ ਇੱਛਾ ਸੀ ਇਹ ਕਾਰਨ ਕੀ ਹੈ? ਉਸ ਆਵਾਜ਼ਾਂ ਲਿਆ ਗਿਆ, ਆਵਾਜ਼ ਸਰਦਿਆਂ ਵੱਲੋਂ ਆਕਾਸ਼ਵਾਣੀ ਦੁਆਰਾ ਆਈ, ਨਾ ਬਾਬਾ ਮਰੀ ਮੈਂ, ਨਾ ਮੈਂ ਗੋਰ ਮੈਂ, ਨਾ ਕਬਰ ਮੈਂ। ਇਹ ਬਚਨ ਆਏ ਇਹ ਭਾਈ ਮਨੀ ਸਿੰਘ ਸਾਹਿਬ ਨੇ ਲਿਖੇ ਹੈ ਕਿ ਨਾ ਅਸੀਂ ਮਟੀਆਂ ਵਿੱਚ ਹਾਂ, ਨਾ ਕਬਰਾਂ 'ਚੋਂ ਹਾਂ, ਨਾ ਗੋਰਾਂ ਵਿੱਚ ਹਾਂ ਅਤੇ ਨਾ ਮਟਾਂ ਵਿੱਚ ਹਾਂ। ਇਹ ਮਤ ਹੁੰਦੇ ਜੋਗੀਆਂ ਦੇ ਬਣਾਏ ਹੋਏ। ਬਾਬਾ ਗੁਰੂ ਅੰਗਦ ਕੇ ਜੀਨ, ਅਸੀਂ ਕਿਹਾ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਵੱਸਦੇ ਹਾਂ। ਇਹ ਆਕਾਸ਼ਬਾਣੀ ਦੁਆਰਾ ਗੁਰੂ ਸਾਹਿਬ ਨੇ ਉੱਤਰ ਦਿੱਤਾ ਸੀ। ਉਸ ਵੇਲੇ ਸਾਹਿਬ ਸਿੰਘ ਜੀ ਸੰਗਤ ਨੂੰ ਕਿਹਾ, ਮਹਾਰਾਜ ਦਾ ਇਹ ਬਚਨ ਕੀਤਾ ਸੀ ਜੀ, ਤੁਸੀਂ ਮਹਾਰਾਜ ਨੂੰ ਕਿਉਂ ਅਲੋਪ ਹੋ ਕੇ ਬੈਠਦੇ ਹੋ? ਉਸ ਵੇਲੇ ਫਿਰ ਇਸ ਸ਼ਬਦ ਦਾ ਦੂਸਰਾ ਅਰਥ ਸਮਝੋ, ਜਿਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਦੇ ਨਾਲ ਭਾਈ ਨੂੰ ਸਤਿਗੁਰਾਂ ਦੁਆਰਾ ਲਾਇਆ ਹੈ, ਪ੍ਰੇਮ
ਲਾਇਆ
ਹੈ, ਆਗਿਆ ਵਿੱਚ ਜੀਵਤ ਭਾਵ ਤੋਂ ਮਰ ਕੇ ਚੱਲੀਏ ਤਾਂ ਸਰੀਰ ਦੀ ਸਿੱਖਿਆਤਾ ਹੁੰਦੀ ਹੈ।
ਜੀਵਨ ਸੰਸਾਰ
ਸੰਸਾਰ ਹੈ, ਉਹਨਾਂ ਜੀਆਂ ਦਾ ਸੰਸਾਰੀਆਂ ਦਾ ਜਿਉਣਾ
ਪੱਖ ਹੈ।
ਜਿਹੜਾ ਮਹਾਰਾਜ ਸਾਹਿਬ ਦੀ ਆਗਿਆ ਤੋਂ ਪਿੱਛੇ ਹੋ ਕੇ ਬੇਮੁਖ ਹੋ ਕੇ ਜਿਉਣਾ, ਇਹ ਪ੍ਰਕਾਰ ਯੋਗ ਹੈ। ਜੀਵ ਭਾਵ ਤੋਂ ਮਰ ਕੇ ਉਹਦੇ ਸਰੀਰ ਦੀ ਪ੍ਰਾਪਤੀ ਹੁੰਦੀ ਹੈ।
ਪੌੜੀ ਖੁਦ ਆਪੇ ਧਰਤੀ ਸਾਜੀ
ਹੈ, ਪੌੜੀ ਹਨ ਸ੍ਰੀ ਰਾਗ ਦੀ ਵਾਰ ਦੀਆਂ, ਪੌੜੀ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਅੰਤਰ ਜਾਣੀ, ਆਪ ਹੀ ਤਾਂ ਧਰਤੀ ਸਾਜਣਾ ਕੀਤੀ ਹੈ।
ਚੰਦ ਸੂਰਜ ਦੋ ਦੀਵੇ,
ਚੰਦ ਸੂਰਜ ਦੋਵੇਂ ਮਹਾਰਾਜ ਦੀਵੇ ਬਣਾਉਣਾ ਕੀਤੇ ਹੈ। ਆਪ ਹੀ ਭਾਰਤ ਵਰਸ਼ੀ ਧਰਤੀ ਸਾਜੀ ਹੈ, ਇਹ ਚੰਦ ਸੂਰਜ ਧਰਤੀ ਤੋਂ ਦੀਵੇ ਬਣਾਏ ਹੋਏ ਹੈ। ਰਾਤ ਦਾ ਚੰਦਰਮਾ ਹੈ, ਦਿਨ ਦਾ ਸੂਰਜ ਹੈ, ਇਹ ਦੋ ਦੀਵੇ ਹੈ ਪ੍ਰਕਾਸ਼ ਕਰਨ ਵਾਲੇ ਰੱਖੇ ਹੋਏ।
ਉਸੇ ਪ੍ਰਕਾਰ ਖੁਦ ਆਪੇ ਧਰਤੀ ਸਾਜੀ ਹੈ,
ਦੇਹ ਰੂਪੀ ਮਨੁੱਖਾ ਦੇਹ ਰੂਪੀ ਧਰਤੀ ਵੀ ਤੂੰ ਆਪ ਨੂੰ ਸਾਜਣਾ ਕੀਤੀ ਹੈ।
ਚੰਦ ਸੂਰਜ ਦੋ ਦੀਵੇ,
ਉਹਦੇ ਵਿੱਚ ਸੱਜਾ ਤੇ ਖੱਬਾ ਮਿਲਕਰ ਚੰਦ ਤੇ ਸੂਰਜ ਹਨ, ਇਹ ਦੋ ਦੀਵੇ ਬਣਾਉਣਾ ਕੀਤੇ ਹਨ।
ਦਸ ਚਾਰ ਹੱਥ ਤੁਧ ਸਾਜਿਆ,
ਉਸੇ ਪ੍ਰਕਾਰ ਹੈ ਅੰਤਰਜਾਮੀ ਖੁਦ
ਤੁਧ ਆਪੇ ਧਰਤੀ ਸਾਜੀ ਹੈ,
ਆਪੀ ਸਰ ਸੰਗਤ ਰੂਪੀ ਧਰਤੀ ਭੂਮਿਕਾ ਤੋਂ ਸਜਾਉਣਾ ਕੀਤੀ ਹੈ। ਗਰੀਬੀ ਆਈ
ਚੰਦ ਸੂਰਜ ਦੋ ਦੀਵੇ,
ਸੰਗਤ ਦੇ ਅੰਦਰ ਵਿਰਾਗ ਤੇ ਵਿਵੇਕ, ਇਹ ਦੋ ਦੀਵੇ ਜਗਾਏ ਹਨ ਸੱਚੇ ਪਾਤਸ਼ਾਹ ਪ੍ਰਕਾਸ਼ ਕਰਨ ਵਾਸਤੇ। ਆਪ ਹੀ ਬੁੱਧੀ ਰੂਪ ਧਰਤੀ ਮਹਾਰਾਜ ਤੋਂ ਸਾਜਣਾ ਕੀਤੀ ਹੈ।
ਚੰਦ ਸੂਰਜ ਦੋ ਦੀਵੇ,
ਪ੍ਰੋਖ ਤੇ ਪ੍ਰੋਖ ਗਿਆਨ, ਇਹ ਦੋ ਦੀਵੇ ਜਗਾਉਣਾ ਕੀਤੇ ਹਨ ਹੋ ਪਰਮੇਸ਼ਰ। ਆਪ ਹੀ ਬ੍ਰਹਮ ਵਿਦਿਆ ਰੂਪੀ ਧਰਤੀ ਭੂਮਿਕਾ ਆਪ ਨੂੰ ਸਾਜਣਾ ਕੀਤੀ ਹੈ।
ਚੰਦ ਸੂਰਜ ਦੋ ਦੀਵੇ,
ਚੰਦਰਮਾ ਜੀ ਨੇ ਆਈ ਪ੍ਰੋਖ ਗਿਆਨ ਮਾਤਾ ਦੇ ਗਰਭ ਚ ਹੁੰਦਾ ਹੈ, ਸਹਿ ਜਨਮ ਦਾ ਪਿੱਛੇ ਪਤਾ ਹੁੰਦਾ ਹੈ। ਸੂਰਜ ਨੇ ਅਪਰੋਖ ਗਿਆਨ ਤੱਕ ਵੇਚਣ ਹੁੰਦਾ ਹੈ, ਸਤਾਂਗਰ ਵੱਲ ਜੋ ਕੁਛ ਸੰਸਾਰ ਚ ਵਰਤਦਾ ਉਹ ਸਾਰੇ ਦਾ ਗਿਆਨ ਹੁੰਦਾ ਹੈ। ਇਹ ਦੋ ਦੀਵੇ ਹਨ, ਇਹ ਬ੍ਰਹਮ ਵਿਦਿਆ ਰੂਪੀ ਧਰਤੀ ਵਾਲੇ ਭੂਮਿਕਾ ਵਾਲਿਆਂ ਨੂੰ ਇਹ ਮਹਾਰਾਜ ਬਖਸ਼ੇ ਹੈ।
ਦਸ ਚਾਰ ਹੱਥ ਤੁਧ ਸਾਜਿਆ,
ਚੌਦਾਂ ਭਵਨ ਤੁਸੀਂ ਸਾਜਣਾ ਕੀਤੇ ਹੈ। ਦਸ ਤੋਂ ਚਾਰ ਚੌਦਾਂ, ਚੌਦਾਂ ਚੋਂ ਸੱਤ ਭੂਰ ਮਹਿਲ ਭਵ ਜਨ ਤਪ ਗੋ ਲੋਕ, ਇਹ ਬ੍ਰਹਮ ਲੋਕ ਸੱਤ ਲੋਕ ਆਦਿਕ ਇਹ ਉਤਨੇ ਲੋਕ ਹਨ। ਇਹ ਅਕਲ ਬਿਤਲ ਤਲਾਤਲ ਮਹਾਤਲ ਅਰਸਾਤਲ ਪਤਾਲ, ਇਹ ਥੱਲੇ ਦੇ ਹਨ ਚੌਦਾਂ। ਇਹ ਚੌਦਾਂ ਦਸ ਚਾਰ,
ਦਸ ਚਾਰ ਹੱਥ ਤੁਧ
ਸਾਜਿਆ, ਹੱਥੀਆਂ ਤਾਂ ਮਹਾਰਾਜ ਸੰਸਾਰ ਦੀਆਂ ਸਾਜੀਆਂ ਹਨ। ਇੱਕ ਬ੍ਰਹਿਮੰਡ ਚ
ਵਾਪਾਰ ਕਰੀਏ,
ਇਹਦੇ ਵਿੱਚ ਵਪਾਰ ਕਰ ਲਓ, ਕੋਈ ਪਤਾਲ ਵਿੱਚ ਰਹਿੰਦੇ ਹੈ ਤੇ ਕੋਈ ਸਵਰਗ ਵਿੱਚ ਰਹਿੰਦੇ ਹਨ, ਕੋਈ ਮਾਜ ਲੋਕ ਚ ਰਹਿੰਦੇ ਹੈ। ਇਹ ਆਪੋ ਆਪਣੇ ਕਰਮਾਂ ਅਨੁਸਾਰ ਵਾਸਨਾ ਅਨੁਸਾਰ ਪਾਪ ਪੁੰਨ ਜਿਨ੍ਹਾਂ ਚ ਨਿਫਰਤ ਹੈ ਉਹ ਮਨੁੱਖ ਹਨ, ਜਿਨ੍ਹਾਂ ਚ ਪੁੰਨ ਬਹੁਤੇ ਉਹ ਦੇਵਤੇ ਹਨ, ਜਿਨ੍ਹਾਂ ਚ ਪਾਪ ਬਹੁਤੇ ਉਹ ਬਹੁਤ ਹਨ। ਇਸ ਪ੍ਰਕਾਰ ਇਹ ਵਪਾਰ ਕਰ ਰਹੇ ਹਨ।
ਇਤਨਾ ਲੋਹਾ
ਪ੍ਰਕਾਰ
ਤੁਧ ਆਪੇ ਦਸ ਚਾਰ ਹੱਥ ਤੁਧ ਸਾਜਿਆ,
ਚੌਦਾਂ ਸੱਚੇ ਪਾਤਸ਼ਾਹ ਦਸ ਇੰਦਰੀਏ ਤੇ ਚਾਰੇ ਅੰਤਾ ਕਰਨ, ਇਹ ਚੌਦਾਂ ਹੱਥਾਂ ਤੋਂ ਸਾਜਣਾ ਕੀਤੀਆਂ, ਕਿਉਂਕਿ ਦੇਹ ਦੇ ਅੰਦਰ
ਵਪਾਰ ਕਰੀਏ।
ਅਤੇ ਵਪਾਰ ਜੀਵ ਜਿਸ ਪ੍ਰਕਾਰ ਦੇ ਅੰਤਾ ਕਰਨ ਹੁੰਦੇ ਹੈ, ਜਿਸ ਪ੍ਰਕਾਰ ਦਸ ਇੰਦਰੀ ਲਾਏ ਹੁੰਦੇ ਹੈ, ਉਹੋ ਜਿਹਾ ਵਪਾਰ ਕਰਦੇ ਹਨ। ਜਿਹੜੇ ਗੁਰਮੁਖ ਹਨ ਗੇ ਉਹ ਨੇਤਾਂ ਸਤਿਗੁਰਾਂ ਦਰਸ਼ਨ ਕਰਦੇ ਹੈ, ਕੰਨਾਂ ਨਾਲ ਮਾਰਾ ਜਸ ਸੁਣਦੇ ਹੈ, ਪੈਰਾਂ ਨਾਲ ਸੁਸੰਗ ਚੱਲਦੇ ਹਨ, ਹੱਥਾਂ ਨਾਲ ਕਿਰਤ ਕਰਦੇ ਹਨ, ਜਵਾਨ ਨਾਲ ਮਾਰਾ ਜਸ ਗਾਉਂਦੇ ਹਨ, ਮਨ ਕਰਕੇ ਮਾਰਾ ਚਿੰਤਨ ਕਰਦੇ ਹੈ, ਬੁੱਧੀ ਕਰਕੇ ਉਹਦਾ ਨਿਸ਼ਚਾ ਕਰਦੇ ਹੈ। ਇਸ ਪ੍ਰਕਾਰ ਦੇ ਤਾਂ ਵਪਾਰ ਕਰਦੇ ਹਨ ਗੁਰਮੁਖ ਜਿਹੜੇ ਹਨ। ਜਿਹੜੇ ਮਨਮੁਖ ਲੋਕ ਹਨ ਉਹ ਪਰਾਏ ਰੂਪ ਨੂੰ ਵੇਖਣਾ, ਪਰਾਏ ਘਰਾਂ ਨੂੰ ਤੱਕਣਾ, ਚੋਰੀ ਜਾਰੀ ਠੱਗੀ ਆਦਿ ਕਰਨੀ, ਇਸ ਪ੍ਰਕਾਰ ਦੇ ਵਪਾਰ ਕਰਦੇ ਹਨ। ਉਹ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ। इसे प्रकार दाचार
दाचार हाथ तुद साजिए
अंता करन दे अंदर जिना दे सके पादशाह इसी दस कर्म इंद्रियां ते ज्ञान इंद्रियां दा जेड़ा दमन करना है अब चारे अंता करन दा मान रखना ਇਹ ਹੱਥਾਂ ਤੇ ਸਾਜਣਾ ਕੀਤੀਆਂ ਹਨ ਬ੍ਰਹਮ ਵਿਦਿਆ ਵਾਸਤੇ
ਵਪਾਰ ਕਰੀਏ
ਬ੍ਰਹਮ ਗਿਆਨ ਦਾ ਵਪਾਰ ਕਰਦੇ ਹਨ
ਇਤਨਾ ਨੂੰ ਹਰ ਲਾਭ ਦੇ
ਹਰੀ ਆਪ ਦੀ ਪ੍ਰਾਪਤੀ ਦਾ ਲਾਭ ਬਖਸ਼ਦੇ ਹੋ
ਗੁਰਮੁਖ ਠੀਕ
ਜਿਹੜੇ ਗੁਰਮੁਖ ਹੋਏ ਹਨ ਸੱਚੇ ਪਾਤਸ਼ਾਹ
ਉਹਨੂੰ ਜੰਮ ਕਾਲ ਨਾ ਵਿਆਪੇ
ਉਹਨਾਂ ਨੂੰ ਜੰਮ ਜਿਹੜਾ ਕਾਲ ਕਰਨ ਵਾਲਾ ਲੱਗ ਨਹੀਂ ਸਕਦਾ ਸੱਚੇ ਪਾਤਸ਼ਾਹ
ਜਿਹਨੇ ਸੱਚ ਅੰਮ੍ਰਿਤ ਪੀਵੇ
ਉਹਨਾਂ ਨੂੰ ਮਾਰਾ ਸੱਚਾ ਨਾਮ ਅੰਮ੍ਰਿਤ ਕਿਵੇਂ ਕੀਤਾ ਹੋਇਆ ਪ੍ਰਗਾਮੀ
ਆਪ ਸੁੱਤੇ ਪਰਿਵਾਰ
ਆਪ ਹੀ ਮੁਕਤ ਹੋ ਗਏ ਪਰਿਵਾਰ ਦੇ ਸਮੇਤ
ਪਿੱਛੇ ਸਭ ਜਗਤ ਛੁੱਟੀ
ਉਹਨਾਂ ਦੇ ਪਿੱਛੇ ਸਾਰੇ ਜਗਤ ਦਾ ਛੁਟਕਾਰਾ ਹੁੰਦਾ ਹੈ ਸਾਰਾ ਜਗਤ ਉਹਨਾਂ ਦੀ ਸੰਗਤ ਕਰਕੇ ਵਿਰਾਗ ਧਾਰ ਕੇ ਮੁਕਤ ਹੋ ਜਾਂਦੇ ਹਨ ਜੀ ਜਿੰਨੇ ਮਿਲਦੇ ਹਨ ਉਤਪੱਤੀ ਵਾਲੇ ਤੇ ਨਾਸ ਹੋਣ ਵਾਲੇ
ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋ
ਗੁਰੂ ਮਹਾਰਾਜ ਸਾਡੇ ਪਾਸ ਵਿਦਵਾਨ ਮੁਸਲਮਾਨਾਂ ਦੇ ਉਹ ਹਿੰਦੂਆਂ ਦੇ ਕਰਤਾਰਪੁਰ ਸਾਹਿਬ ਵਿੱਚ ਆਏ ਹਨ ਉਹਨਾਂ ਨੇ ਪਹਿਲੇ ਪਾਤਸ਼ਾਹ ਦੇ ਪਾਸ ਦਰਸ਼ਨ ਕੀਤੇ ਆ ਉਹਨਾਂ ਦਾ ਉੱਤਰ ਗੁਰੂ ਮਹਾਰਾਜ ਸਾਹਿਬ ਦੱਸਦੇ ਹਨ
ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋ
ਭਾਈ ਕੁਦਰਤ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਆਪਣੀ ਮਾਇਆ ਪਸਾਰੀ ਆਪੇ ਦੇਖਣ ਹਾਰ ਨਾਨਾ ਰੂਪ ਧਰੇ ਬਾਹਰ ਰੰਗੀ ਸਭ ਤੋਂ ਰਹੇ ਨਿਆਰਾ ਕੁਦਰਤ ਸ਼ਕਤੀ ਦੇ ਨਾਲ ਰੱਜ ਕੇ ਕੁਦਰਤੀ ਪਰਮੇਸ਼ਰ ਵਿੱਚ ਸਾਰਿਆਂ ਦੇ ਚੇਤਨ ਬ੍ਰਹਮ ਵਸਿਆ ਹੋਇਆ ਹੈ ਜਿਸ ਪ੍ਰਕਾਰ ਸਾਹਿਬ ਸੁਣਦੇ ਜੀ ਮੋਟਰ ਦੇ ਅੰਦਰ ਡਰਾਈਵਰ ਹੋਵੇ ਤਾਂ ਮੋਟਰ ਚੱਲਦੀ ਹੈ ਇਵੇਂ ਮਹਾਰਾਜ ਸਾਹਿਬ ਜੀ ਨੇ ਜਦੋਂ ਸਾਰੀ ਰਚਨਾ ਦਿੱਤੀ ਇੰਦਰੇ ਬਣਾਤੇ ਮਨ ਬਣਾਤੇ ਪ੍ਰਾਣ ਬਣਾਤੇ ਬੁੱਧੀ ਆਦਿਕ ਬਣਾਤੇ ਸਾਰੇ ਸਰੀਰ ਦੀ ਘਾਟ ਤੋਂ ਸੂਫੀ ਸਥੂਲ ਕਾਰਨ ਦੀ ਘਟਤੀ ਪਰ ਇਹ ਚੱਲ ਨਾ ਸਕਿਆ ਉਸ ਵੇਲੇ ਮਹਾਰਾਜ ਸੋਚਿਆ ਮੇਰੇ ਬਿਨਾਂ ਇਹ ਚੱਲ ਨਹੀਂ ਸਕਦਾ ਉਸ ਵੇਲੇ ਮੋਕਸ਼ ਪੰਥ ਪ੍ਰਕਾਸ਼ ਲਿਖਿਆ ਹੋਰ ਸੀਮੰਤ ਬੜੇ ਤੰਤ ਹੈ ਦਸਵੇਂ ਦਿਆਰ ਨੂੰ ਭੰਨ ਕੇ ਝਾਤੀ ਸਰੀਰ ਚ ਪ੍ਰਵੇਸ਼ ਹੋ ਗਿਆ ਇਸ ਪ੍ਰਕਾਰ ਜਦੋਂ ਜਾਂਦਾ ਬੱਚਾ ਉਹਦਾ ਤਾਲੂਆ ਬੜਾ ਪਤਲਾ ਜਿਹਾ ਹੁੰਦਾ ਤਸ ਤਸ ਕਰਦਾ ਹੁੰਦਾ ਇਸ ਪ੍ਰਕਾਰ ਮਹਾਰਾਜ ਇਸ ਪ੍ਰਕਾਰ ਸਰੀਰ ਦੇ ਅੰਦਰ ਆਪ ਪ੍ਰਵੇਸ਼ ਹੋ ਕੇ ਇਸ ਦੇ ਤਾਂ ਚਲਾਉਣ ਵਾਸਤੇ ਆਪ ਹੀ ਵਸਿਆ ਹੈ ਉਹ ਤੋਂ ਬਿਨਾਂ ਇਹ ਸੰਸਾਰ ਦੇ ਸਰੀਰ ਚੱਲ ਨਹੀਂ ਸਕਦੇ ਸਨ
ਵਕਤ ਵਿਚਾਰ ਸੋ ਬੰਦਾ ਹੋ
ਜਿਹੜਾ ਭਾਈ ਵਕਤ ਹੈ ਪਰਮੇਸ਼ੁਰ ਦੇ ਮਿਲਣ ਦਾ ਭਈ ਪ੍ਰਾਪਤ ਮਾਨਸ ਦੇ ਹੋਈ ਆ ਗੋਬਿੰਦ ਮਿਲ ਕੇ ਤੇਰੀ ਬਰੀਆ ਇਸ ਵਕਤ ਨੂੰ ਜਿਹੜਾ ਵਿਚਾਰ ਲਵੇ ਉਹ ਬੰਦਾ ਹੁੰਦਾ ਹੈ ਜਿਹੜਾ ਸਮੇਂ ਨੂੰ ਨਾ ਵਿਚਾਰੇ ਉਹ ਬੰਦਾ ਨਹੀਂ ਹੁੰਦਾ ਸਾਹਿਬ ਸਿੰਘ ਜੀ ਇਸ ਪ੍ਰਕਾਰ ਵਕਤ ਮਨੁੱਖਾ ਜਨਮ ਮਿਲਿਆ ਪਰਮੇਸ਼ੁਰ ਦੇ ਮਿਲਣ ਦਾ ਇਹ ਕਾਮ ਕ੍ਰੋਧ ਦੇ ਵਿੱਚ ਵਰਤਣ ਵਾਸਤੇ ਹੋਰ ਬਥੇਰੀਆਂ ਜੀਨਾਂ ਹੋਣਗੀਆਂ ਹੋਰ ਪਸ਼ੂਆਂ ਵਾਲੇ ਸੁਭਾਵਾਂ ਵਾਲੀਆਂ ਜੀਨਾਂ ਹੋਣਗੀਆਂ ਸੋ ਇਸ ਪ੍ਰਕਾਰ ਸਮੇਂ ਨੂੰ ਵਿਚਾਰੇ ਜਿਹੜਾ ਸਮੇਂ ਨੂੰ ਵਿਚਾਰ ਕੇ ਬੰਦਗੀ ਕਰੇ ਉਹ ਭਾਈ ਬੰਦਾ ਹੁੰਦਾ ਹੈ ਨਹੀਂ ਤਾਂ ਗੱਡੇ ਨਾਲ ਗੰਦਾ ਹੀ ਹੁੰਦਾ ਹੈ
ਕੁਦਰਤ ਹੈ ਕੀਮਤ ਨਹੀਂ ਪਾ
ਸਤਿਗੁਰੂ ਜਿਹੜੀ ਮਾਇਆ ਹੈ ਇਹ ਹਲਕਾ ਰੂਪ ਹੈ ਹਲਕਾ ਰੂਪ ਹੈ ਨੌ ਯੁਵਤੀਆਂ ਨੌ ਸਾਲ ਜਿਹੜੀ ਵਿਦਾਂਤੀਆਂ ਨੇ ਕਿਹਾ ਹੈ ਉਹ ਮਾਇਆ ਹੈ ਹਲਕਾ ਰੂਪ ਕਰਕੇ ਕਹੀਏ ਤਾਂ ਬ੍ਰਹਮ ਦੀ ਨਹੀਂ ਸੱਚ ਨਹੀਂ ਹੈ ਗਿਆਨ ਹੋਣੇ ਕਰਕੇ ਨਾਸ ਹੋ ਜਾਂਦੀ ਹੈ ਜੇ ਹਲਕਾ ਰੂਪ ਕਹੀਏ ਤਾਂ ਹੁਣ ਪ੍ਰਤੀਤ ਹੁੰਦੀ ਹੈ ਇਸ ਕਰਕੇ ਨਾ ਸੱਚ ਕਹੀ ਜਾ ਸਕਦੀ ਹੈ ਨਾ ਸੱਚ ਕਹੀ ਜਾ ਸਕਦੀ ਹੈ ਤੇ ਦੋਵੇਂ ਕਹਿੰਦੇ ਕਹਿੰਦੇ ਦੋਵੇਂ ਪਰਾਂ ਨਹੀਂ ਕਹੀ ਜਾ ਸਕਦੀ ਜਿਹੜੀ ਸੱਤ ਵਾਸੀ ਉਹ ਸੱਚ ਨਹੀਂ ਹੋ ਸਕਦੀ ਜਿਹੜੀ ਉਹ ਸੱਤ ਆ ਉਹ ਸੱਚ ਨਹੀਂ ਹੋ ਸਕਦੀ ਇਸੇ ਪ੍ਰਕਾਰ ਭਿੰਨ ਤੇ ਅਭਿੰਨ ਜਿਵੇਂ ਦਿਨ ਤੇ ਰਾਤ ਦਾ ਵਿਰੋਧ ਹੈ ਇਸ ਪ੍ਰਕਾਰ ਆਪੋ ਵਿੱਚ ਦੋਵੇਂ ਵੀ ਨਹੀਂ ਕਹੇ ਜਾ ਸਕਦੇ ਭਿੰਨ ਚੀਜ਼ ਨੂੰ ਭਿੰਨ ਨਹੀਂ ਕਿਹਾ ਜਾ ਸਕਦਾ ਭਿੰਨ ਨੂੰ ਭਿੰਨ ਨਹੀਂ ਕਿਹਾ ਜਾ ਸਕਦਾ ਇਸੇ ਪ੍ਰਕਾਰ ਮੇਰਾ ਵਾਗ ਤੇ ਸਵੈਗ ਅੰਗਾਂ ਤੋਂ ਰਹਿ ਕੇ ਅੰਗਾਂ ਵਾਲੀ ਜਾਂ ਦੋਏ ਰੂਪ ਕਰਕੇ ਨਹੀਂ ਕਹੀ ਜਾ ਸਕਦੀ ਇਹ ਨੌ ਜੁਗਤੀਆਂ ਜਿਹੜੀ ਨੌ ਸਹਾਰੇ ਵਿਦਾਂਤੀਆਂ ਨੂੰ ਮੰਨਿਆ ਉਹ ਅਨਰਵਚਨੀ ਮਾਇਆ ਹੈ ਪਰ ਸਤਿਗੁਰੂ ਮਹਾਰਾਜ ਸਾਹਿਬ ਇੱਥੇ ਉਹ ਕਹਿ ਰਹੇ ਹਨ
ਕੁਦਰਤ ਹੈ ਕੀਮਤ ਨਹੀਂ ਪਾਈ
ਕੁਦਰਤ ਤਾਂ ਹੈ ਪਰਮੇਸ਼ੁਰ ਦੀ ਸ਼ਕਤੀ ਅਤੇ ਉਸ ਪਰਮੇਸ਼ੁਰ ਦੀ ਕੀਮਤ ਨਹੀਂ ਪਾ ਸਕਦੀ ਮਾਇਆ ਜਿਹੜੀ ਹੈ ਤਾਂ ਸਹੀ ਪਰ ਪਰਮੇਸ਼ੁਰ ਦੀ ਸ਼ਕਤੀ ਹੋਣੇ ਕਰਕੇ ਫਿਰ ਵੀ ਜਿਵੇਂ ਪਰਛਾਵਾਂ ਪੈਂਦਾ ਹੁੰਦਾ ਹੈ ਮਹਾਂ ਮਾਇਆ ਤਾਂ ਕੀ ਹੈ ਛਾਇਆ ਮਹਾਂ ਮਾਇਆ ਜਿਵੇਂ ਬ੍ਰਹਮ ਵਿਸ਼ਨੂੰ ਵਿਸ਼ਨੂੰ ਆਦਿਕ ਪੈਦਾ ਕੀਤੇ ਹੈ ਇਹ ਉਹਦੇ ਪਰਛਾਵੇਂ ਵੀ ਨਹੀਂ ਆਉਂਦੇ ਜਿਸ ਪ੍ਰਕਾਰ ਮਨੁੱਖ ਦਾ ਪਰਛਾਵਾਂ ਪੈਂਦਾ ਹੈ ਜਿਵੇਂ ਸ਼ੀਸ਼ੇ ਚਰਚ ਪੈਂਦਾ ਹੈ ਇਸ ਪ੍ਰਕਾਰ ਕੁਦਰਤ ਹੈਕਾ ਰੂਪ ਕਰਕੇ ਤਾਂ ਪ੍ਰਤੀਤ ਹੁੰਦੀ ਹੈ ਪਰ ਮਹਾਰਾਜ ਦੀ ਕੀਮਤ ਨਹੀਂ ਪਾ ਸਕਦੀ
ਕੀਮਤ ਪਾਏ ਤਾਂ ਕਹੀ ਨਾ ਜਾ
ਕੁਦਰਤ ਦੁਆਰਾ ਇਸੀ ਰਚਨਾ ਰਚੀ ਹੈ ਮਹਾਰਾਜ ਨੇ कोई हल्का करके कोई दंडवार करके नौ दिखियों करके कीमत नहीं पाई जा सकती।
जहाँ कीमत पाए ता कहीं ना जाए।
कीमत पा लगी भी मिथ्या करके निश्चय कर लेंगे तत्व फिर कहीं ना जाए फिर कहीं नहीं जाती कसम नहीं की जा सकती से चुप होना पैदा कहे कि उसे परमेश्वर भी स्वरूप नु जान करके निश्चय करके फिर वखरा कह नहीं जाता क्योंकि जब कीमत पाई जाती है फिर सत रूप करके नहीं कही जा सकती
जा कीमत पाए
कहीं कीमत पा लेंदा है ओनू कितने जाता नहीं जीना च नहीं जाता कितने जा पैदा नहीं हुंदा मर के परलोक नु गमन नहीं करता इस प्रकार परमेश्वर की बेअंत रचना है।
सरा शरीयत करह जी क्या
महाराज जी साडे मुसलमान लोग खरा द्वारा दसदे है शरीयत खरा दियां जिहड़ियां किताबां हन जिहड़ियां ओहदे अनुसार निर्णय करदे हन हजूर फरमाउंदे हन
सरा शरीयत करह जी क्या
ये भाई जिहड़े खरा दियां गल्लां नाल शरीयत कर्म कांड दी विचार करदे हन कि इस प्रकार खरा कहिंदी है जिहड़े इब्राहिम नूं ਉਹਦੀ ਇਸਤਰੀ ਨੇ ਦੰਦ ਦਿੱਤਾ ਸੀ ਜਿਹੜੀ ਨਵੀਂ ਵਿਆਹੀ ਹੋਈ ਸੀ ਕਿਹਾ ਸੀ ਕਿ ਨਵਾਂ ਵਧਾ ਲਈਆਂ ਸੰਤ ਕਰਾ ਲਾ ਸਾਥੀ ਦੇ ਵਾਲ ਮਨਾ ਲਾ ਬਾਹਾਂ ਖੁੱਲੀਆਂ ਰੱਖ ਇਸ ਪ੍ਰਕਾਰ ਉਹਨੇ ਦੰਦ ਦਿੱਤਾ ਸੀ 40 ਦਿਨ ਵਿੱਚ ਪੈਗੰਬਰ ਸਾਹਿਬ ਰੋਗੀ ਹੋ ਕੇ ਪਏ ਨੇ ਰਾਜੀ ਹੋ ਕੇ ਇਬਰਾਹਿਮ ਨੇ ਸਾਰਿਆਂ ਨੂੰ ਹੁਕਮ ਦੇ ਦਿੱਤਾ ਕਿ ਖੁਦਾ ਦਾ ਮੈਂ ਸਲਾਹ ਕੱਢਿਆ 40 ਦਿਨ ਇਹ ਖੁਦਾ ਦੇ ਵੱਲੋਂ ਹੁਕਮ ਹੈ ਸਾਰੇ ਮੁਸਲਮਾਨ ਨਵਾਂ ਵਧਾ ਦੇ ਅਤੇ ਸਾਰੇ ਸਾਥੀ ਇਹ ਰੋਮ ਕਟਾ ਦਿਓ ਇਹ ਸਾਰੇ ਕੁਛ ਕਟਾ ਦਿਓ ਇਹ ਸਾਰੇ ਤੁਸੀਂ ਇਸ ਪ੍ਰਕਾਰ ਸੁਨਤ ਕਰਾਓ। ਕਬੀਰ ਸਾਹਿਬ ਜੀ ਨੂੰ ਇਹ ਪਤਾ ਲੱਗਾ ਵੀ ਇਹ ਤਾਂ ਕੋਲੋਂ ਬਣੀ ਹੋਈ ਚੀਜ਼ ਹੈ। ਕਬੀਰ ਸਾਹਿਬ ਨੇ ਕਿਹਾ ਮੈਂ ਨੀ ਤੁਹਾਡੀ ਸ਼ਰ੍ਹਾ ਨੂੰ ਮੰਨਦਾ ਇਸ ਪ੍ਰਕਾਰ ਦੀ ਜਿਹੜੀ ਸ਼ਰ੍ਹਾ ਹੈ ਸਬਦ ਸੁਣੇ ਕਰ ਸੁਨਤ ਕਰੀਏ ਮੈਂ ਨਾ ਵਧੂੰਗਾ ਭਾਈ ਉਹ ਤਾਂ ਇਸਤਰੀ ਦੇ ਮੋਹ ਚ ਪੈ ਕੇ ਉਸ ਨੇ ਜਿਹੜੀ ਪਹਿਲੀ ਛੱਡੀ ਹੋਈ ਸੀ ਉਹ ਜਦੋਂ ਬਿਮਾਰ ਸੁਣ ਕੇ ਗਿਆ ਤੇ ਉਸ ਵੇਲੇ ਉਸ ਨੂੰ ਪ੍ਰਸੰਨ ਕਰਨ ਲੱਗਾ ਤੇ ਇਸ ਨੂੰ ਦੰਡ ਦੇ ਦਿੱਤਾ ਪਹਿਲੀ ਇਸਤਰੀ ਨੇ ਇਹ ਉਹਦੀ ਸ਼ਰ੍ਹਾਂ ਵਿੱਚ ਆ ਕੇ ਇਸਤਰੀ ਦੀ ਸ਼ਰ੍ਹਾਂ ਵਿੱਚ ਆ ਕੇ ਔਰਤ ਦੇ ਸਮੇਹ ਵਿੱਚ ਕਹਿੰਦੇ ਇਬਰਾਹੀਮ ਨੇ ਸੁਨਤ ਕੀਤੀ ਹੈ। ਮੈਂ ਨੀ ਮੰਨਦਾ ਤੂੰ ਕਹਿੰਦਾ ਵੀ ਰੱਬ ਵੱਲੋਂ ਹੁਕਮ ਹੈ ਜੇ ਰੱਬ ਵੱਲੋਂ ਹੁਕਮ ਹੋਵੇਗਾ ਗੌਰੇ ਖਿਲਾਫ ਨੂੰ ਤੁਰ ਕਰੇਗਾ ਆਪਣ ਹੀ ਕਰ ਜਾਈ ਜੇ ਮਾਰਨ ਮੁਸਲਮਾਨ ਬਣਾਓ ਤੇ ਆਪ ਹੀ ਮਾਰਾ ਸੁਨਤ ਕਰ ਦੇਣਗੇ ਤੇ ਕਿਸੇ ਨੂੰ ਕਰਨ ਦੀ ਕੀ ਲੋੜ ਹੈ ਮਾਸ ਵੱਢਣ ਦੀ ਕੀ ਲੋੜ ਹੈ ਕਾਜੀ ਦੇ ਪਾਸੋਂ ਇਹ ਉੱਤਰ ਦਿੱਤਾ ਅਤੇ ਕਹਿਣ ਲੱਗੇ ਜੀ ਮੁਹੰਮਦ ਸਾਹਿਬ ਦੇ ਆਪੇ ਸੀ ਹਵਾ ਲੱਗੀ ਹੋਈ ਸੀ ਉਸਦੇ ਉਸ ਨੂੰ ਆਪੇ ਕਹਿੰਦੇ ਹੈ ਕਿ ਕਬੀਰ ਜੀ ਕਿਹਾ ਚੰਗਾ ਮੇਰੀ ਵੀ ਆਪੇ ਸੁਨਤ ਹੋ ਗਈ ਜੇ ਮਾਰੇ ਨੂੰ ਭਾਈ ਤਾਂ ਮੈਂ ਨੀ ਇਸ ਗੱਲ ਨੂੰ ਮੰਨਦਾ ਇਸ ਕਰਕੇ ਫਿਰ ਹੋਰ ਅੱਗੇ ਕਹੇ ਜੂਦੀਏ ਜਿਹੜੇ ਆਪਦੇ ਜਨਮ ਕਰਦੇ ਹੈ ਜੇ ਤਾਂ ਸੁਨਤ ਕੀ ਤੁਰਦ ਜੇ ਹੋਏਗਾ ਔਰ ਕਿਆ ਕਰੀਏ ਵਾਕ ਕਹੇ ਹਨ ਇਸ ਪ੍ਰਕਾਰ ਮਹਾਰਾਜ ਕਹਿੰਦੇ ਸ਼ਰ੍ਹਾਂ ਦੀਆਂ ਸ਼ਰੀਅਤ ਸ਼ਰ੍ਹਾਂ ਵਾਲੇ ਮਸਲਿਆਂ ਵਾਲੀਆਂ ਕਿਤਾਬਾਂ ਦੁਆਰਾ ਤੁਸੀਂ ਅਨੇਕ ਪ੍ਰਕਾਰ ਦੇ ਵਿਚਾਰ ਨਿਰਣੇ ਕਰਦੇ
ਹੋ
ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਪੁੱਛ ਨਹੀਂ ਲੈਂਦੇ ਬਿਨਾਂ ਸਮਝ ਤੋਂ ਕਿਵੇਂ ਤੁਸੀਂ ਕਾਰਾਗਾਰ ਨੂੰ ਕੁਦਰਦੇ ਨੂੰ ਪਾ ਸਕਦੇ ਹੋ ਸਿਰਾ ਕੁਦਰਦਾ ਕਿਵੇਂ ਵੇਖ ਸਕਦੇ ਹੋ ਪਰਮੇਸ਼ੁਰ ਦੇ ਕਾਰਾਗਾਰ ਨੂੰ ਕਿਵੇਂ ਪਾ ਸਕਦੇ ਹੋ ਪਰਲੋਕ ਨੂੰ ਕਿਵੇਂ ਪਾ ਸਕਦੇ ਹੋ ਬਿਨਾਂ ਗੁਰੂ ਸਾਹਿਬ ਤੋਂ ਪੁੱਛੇ ਤੋਂ ਬਗੈਰ ਖਰਾ ਕਰਕੇ ਨਹੀਂ ਪਾ ਸਕੋਗੇ ਵੀ ਨਵਾਂ ਕਟਾ ਲਈਆਂ ਤੇ ਸੰਤ ਕਰਾ ਲਈ ਵੀ ਉਹ ਰੱਬ ਨੂੰ ਪ੍ਰਾਪਤ ਕਰਾਂਗੇ ਉਸ ਪਰਮੇਸ਼ੁਰ ਦੀ ਸਾਲ ਕਸੂਰ ਤੁਸੀਂ ਵਿਗਾੜਦੇ ਹੋ ਮੱਕੇ ਜੀ ਮਹਾਰਾਜ ਨੇ ਕਿਹਾ ਸਾਲ ਕਸੂਰ ਤੇ ਰੱਬ ਦੀ ਪੰਨਾ ਬੇਈਮਾਨ ਦਰਗਾਹ ਧੋਈ ਨਾ ਲਹਿ ਕਾਫਰ ਕੁੱਤਾ ਸਰਦਾਰ ਕਿਵੇਂ ਤੁਸੀਂ ਸੰਸਾਰ ਤੋਂ ਪਾਰ ਆਪਣੇ ਆਪ ਨੂੰ ਪਾ ਲਓਗੇ ਗੁਰੂ ਸਾਹਿਬ ਦੇ ਸਿੰਘ ਉਪਦੇਸ਼ ਸਮਝੇ ਤੋਂ ਬਗੈਰ ਨਹੀਂ ਪਾ ਸਕੋਗੇ
ਸਜਦਾ ਮਨ ਕਰ ਮਜ਼ਬੂਤ
ਕਹਿਣ ਲੱਗੇ ਤੁਸੀਂ ਹਮੇਸ਼ਾ ਸਜਦਾ ਕਰਦੇ ਰੱਬ ਦੇ ਅੱਗੇ ਮੱਥਾ ਲਾ ਕੇ ਧਰਤੀ ਨਾਲ ਇਸ ਪ੍ਰਕਾਰ ਅਸੀਂ ਸਜਦਾ ਨਮਸਕਾਰ ਕਰਦੇ ਹਾਂ ਤੇ ਮਹਾਰਾਜ ਸਾਹਿਬ ਕਹਿੰਦੇ ਇਸ ਤਰ੍ਹਾਂ ਸਜਦੇ ਨਾਲ ਕੀ ਬਣਨਾ ਹੈ ਜਿਹੜਾ ਨਵਾਬ ਸੀ ਦੌਲਤ ਖਾਂ ਲੋਧੀ ਉਹ ਸਜਦਾ ਕਰਨ ਲੱਗਾ ਸੀ ਇੱਕ ਪਾਸੇ ਤਾਂ ਨਵਾਜ ਪੜਦਾ ਤੇ ਸਜਦਾ ਕਰਦਾ ਮਸੀਤ ਦੇ ਅੱਗੇ ਤੇ ਇੱਕ ਪਾਸੇ ਕੰਧਾਰ ਚ ਘੋੜੇ ਜਾ ਖਰੀਦਣ ਲੱਗ ਗਿਆ ਤੇ ਦੂਏ ਪਾਸੇ ਕਾਜੀ ਸਜਦਾ ਕਰਦਾ ਉਹਦੀ ਘੋੜੀ ਦਾ ਵਿਛੇੜਾ ਦਿੱਤਾ ਸੀ ਕੋਲੇ ਟੋਆ ਸੀ ਉਹਨੂੰ ਸਜਦਾ ਕਰਦਾ ਸਾਂਭਦਾ ਫਿਰਦਾ ਵੀ ਮੇਰਾ ਵਿਛੇੜਾ ਨਾ ਟੋਏ ਕੀ ਦੁੱਖ ਪਵੇ ਦੱਸੋ ਇਹਦਾ ਨਾਂ ਸਜਦਾ ਮਨ ਹੋਰ ਪਾਸੇ ਹੋਣਾ ਤੇ ਮੱਥੇ ਟੇਕਣੇ ਇਸ ਪ੍ਰਕਾਰ ਦਾ ਬਈ ਸਜਦੇ ਕਰੇ ਅਨੇਕ ਟੋਕ ਦੀ ਕਦ ਬਦੇਸ਼ ਉਸ ਦੀ ਅਨੁਗਲਾ ਨਵਾਬਤਾ ਸੀਸ ਕੋ ਜਿਨ੍ਹਾਂ ਚਿਰ ਭਰੋਸਾ ਨਹੀਂ ਹੈ ਉਹਨਾਂ ਚਿਰ ਅਪਰਾਧੀ ਦੂਣਾ ਮੇਰੇ ਜੋ ਹੰਤਾ ਨਿਰਗਾਹ ਹੈ ਸੀਸ ਨੂੰ ਆਏ ਕਿਆ ਵੀ ਅਨੇਕ ਸੁਧੇ ਜਾ ਹੈ ਫਿਰ ਸਿਦਕਦੇ ਨਾ ਭਰੋਸੇ ਨਾ ਦਸਾਂ ਪਾਤਸ਼ਾਹਾਂ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ ਜਾਣ ਕੇ ਜਿਹੜਾ ਮੱਥਾ ਟੇਕਦਾ ਹੈ ਇਹ ਹੈ ਸਿਦਕ ਭਰੋਸਾ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ
ਸਿਦਕ ਕਰ ਸਿਜਦਾ
ਸਿਦਕ ਭਰੋਸਾ ਕਰਕੇ ਸਿਜਦਾ ਨਮਸਕਾਰ ਕਰ ਉਹ ਤੇਰੀ ਪ੍ਰਵਾਨ ਹੋਵੇ ਜੇ ਬੰਦੇ ਵੱਲ ਬਹਿ ਕੇ ਵੀ ਨਮਸਕਾਰ ਕਰੇਗਾ ਤੇ ਅੰਦਰੋਂ ਮਨ ਨੀ ਜੁੜਿਆ ਹੋਇਆ ਤਾਂ ਕਹਿੰਦੇ ਹੈ ਕਹਾਂ ਤੇ ਮਲ ਜੋ ਕਾਢ ਪਿਆ ਨੇਕ ਬੰਦ ਫਿਰ ਪਹਿਲਾਂ ਵੀ ਮੈਂ ਪਛਤਾਂਗਾ ਫਕੀਰ ਕੋ ਕੀ ਹੋ ਗਿਆ ਜੇ ਪਹਿਲਵਾਨ ਕਹਿੰਦੇ ਬੰਦ ਕੱਢਦਾ ਉਹ ਅਭਿਆਸ ਬੰਦ ਈਸ਼ਵਰ ਪਰਮੇਸ਼ਵਰ ਨੂੰ ਤਾਂ ਹੀ ਮਦਦ ਕਰਦਾ ਬੰਦੇ ਵੱਲ ਕੀ ਦਲਤਾਂ ਕਰਦੇ ਆ ਜਿਹੜੇ ਅੰਦਰੋਂ ਪਹਿਲਵਾਨਾਂ ਨੂੰ ਦਲਤਾਂ ਹੀ ਕਰਦੇ ਹਨ ਬੰਦ ਬੈਠਦਾ ਹੀ ਕੱਢਦੇ ਹਨ ਉਹ ਪਰਮੇਸ਼ਵਰ ਨੂੰ ਤਾਂ ਹੀ ਨਮਸਕਾਰ ਕਰਦੇ ਕਈ ਮੂਹੇ ਨਹੀਂ ਪਏ ਰਹਿੰਦੇ ਆ ਉਸਦੇ ਨਹੀਂ ਧਰਤੀ ਤੋਂ ਉਹ ਮੁੱਖ ਪਿਆ ਰਿਹਾ ਇਸੇ ਪ੍ਰਕਾਰ ਰੋਗੀ ਜਿਹੜੇ ਆ ਮੂਹੇ ਨਹੀਂ ਪਏ ਰਹਿੰਦੇ ਹਨਗੇ ਇਸੇ ਪ੍ਰਕਾਰ ਸਾਹਿਬ ਸੰਗਤ ਜੀ ਪਖੰਡ ਦਾ ਖੰਡਨ ਕੀਤਾ ਗੁਰੂ ਮਹਾਰਾਜ ਸਾਹਿਬ ਜੀ ਨੇ ਇਉਂ ਕਹਿੰਦੇ ਹਨ ਸਤਿਗੁਰੂ ਜੀ
ਸਿਦਕ ਕਰ ਸਿਜਦਾ
ਭਰੋਸਾ ਜਿਹੜਾ ਕਰਨਾ ਮਾਰਨ ਹਾਜ਼ਰ ਨਾ ਹਾਜ਼ਰ ਜਾਣ ਕੇ ਮੱਥਾ ਟੇਕਣਾ ਇਹ ਭਾਈ ਸਿਜਦਾ ਨਮਸਕਾਰ ਕਰਨੀ ਕਰ ਸਿਦਕ ਭਰੋਸਾ ਜਿਹੜਾ ਇਹ ਸਿਜਦਾ ਹੈ ਭਰੋਸੇ ਨਾਲ ਨਮਸਕਾਰ ਕਰਨੀ ਹੈ ਸੰਤ ਬਾਬਾ ਮਧਰ ਸਿੰਘ ਜੀ ਜਿਹੜੇ ਰਾਮਗੜ੍ਹ ਆਏ ਹੋਏ ਫੌਜਾਂ ਚ ਸਨ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹਮੇਸ਼ਾ ਲਈ ਨਮਸਕਾਰ ਕਰਿਆ ਕਰਦੇ ਕਹਿੰਦੇ ਜਦੋਂ ਅਸੀਂ ਇਹ ਭਰੋਸਾ ਕਰਕੇ ਨਮਸਕਾਰ ਕਰਨ ਲੱਗੇ ਸਾਨੂੰ 28 ਦਿਨ ਹੋ ਗਏ ਨਮਸਕਾਰ ਕਰਦਿਆਂ ਨੂੰ ਦਸਾਂ ਪਾਤਸ਼ਾਹਾਂ ਦੇ ਚਰਨ ਸਾਡੀ ਨਿਗਾਹ ਚ ਆਉਣ ਲੱਗ ਗਏ ਤੇ ਦਸੇ ਪਾਤਸ਼ਾਹ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਪ੍ਰਕਾਰ ਸਾਨੂੰ ਭਰੋਸਾ ਹੋ ਗਿਆ ਉਹਨਾਂ ਦਾ ਸਾਡਾ ਮਨ ਅਡੋਲ ਹੋ ਕੇ ਮਹਾਰਾਜ ਧਿਆਨ ਵੀ ਜੁੜ ਗਿਆ ਕਿਉਂ ਭਰੋਸਾ ਜਿਹੜੇ ਕਰਦੇ ਹੈ ਉਹਨਾਂ ਸੂਜਾ ਨਮਸਕਾਰ ਕੀਤੀ ਪ੍ਰਵਾਨ ਹੈ
ਮਨ ਕਰ ਮਕਸੂਦ
ਮਨ ਨੂੰ ਭਾਈ ਮਕਸੂਦ ਨਾ ਨਫ਼ਾ ਲੈਣ ਵਾਲਾ ਲਾਭ ਲੈਣ ਵਾਲਾ ਬਣਾਉਣਾ ਕਰ ਐਵੇਂ ਮਨ ਨੂੰ ਹੋਰ ਪਾਸੇ ਨਾ ਲਾਈ ਰੱਖੋ
ਫਿਰ ਦੇਖਾ ਤੂੰ ਫਿਰ ਮੌਜ
ਫਿਰ ਜਿਸ ਧਰਨ ਤਰਫ਼ ਵੇਖੋਗੇ ਉਸੇ ਪਾਸੇ ਮੌਜੂਦ ਨਾ ਇਸ ਤਰ੍ਹਾਂ ਪਰਮੇਸ਼ਰ ਮੌਜੂਦ ਨਾ ਪ੍ਰਗਟ ਦਾ ਵੀ ਹੈ ਉਸ ਪਾਸੇ ਵੀ ਪ੍ਰਗਟ ਹੈ ਉਸੇ ਪਾਸੇ ਉਸਤ ਹੈ ਪਰਮੇਸ਼ਰ ਜਿਸ ਤਰ੍ਹਾਂ ਵੇਖੋਗੇ ਫਿਰ ਜਤਲ ਜਤਲ ਮਨੋ ਜਾਤੀ ਤਤਲ ਬ੍ਰਹਮ ਰਿਸ਼ਤਾ ਕੀ ਜਿਸ ਪਾਸੇ ਦੇਖੋਗੇ ਜਿਵੇਂ ਸਾਹਿਬ ਸੰਗਤ ਜੀ ਜਹਾਜ਼ ਦੇ ਉੱਤੇ ਪਿਛਲੇ ਲੋਕ ਜਾਂ ਜਹਾਜ਼ਾਂ ਨੂੰ ਜੋ ਤੋਰਦੇ ਹੁੰਦੇ ਸੀ ਇੱਕ ਕਾਂ ਉੱਤੇ ਬਿਠਾ ਲੈਂਦੇ ਸੀ ਉਹ ਸਮੁੰਦਰ ਚਾਰ ਸਟੇਰੇ ਹੁੰਦਾ ਸੀ ਜਦੋਂ ਕਾਂ ਨੂੰ ਉਡਾਉਂਦੇ ਸੀ ਕਾਂ ਉੱਡ ਕੇ ਜਿਸ ਪਾਸੇ ਵੱਲੋਂ ਆਏ ਹੁੰਦੇ ਸੀ ਉਹ ਜਿਹਨੂੰ ਉੜਦਾ ਸੀ ਇਹ ਸਮਝ ਲਵੇ ਸੀ ਇਹ ਸਾਨੂੰ ਦਿਸ਼ਾ ਧਰਮ ਹੋ ਗਿਆ ਸੀ ਅਸੀਂ ਆਏ ਇਸ ਪਾਸੇ ਜਾਣਾ ਇਸ ਪਾਸੇ ਹੈ ਉਹ ਕਾਂ ਫਿਰ ਚਾਰ ਸਪੇਰੇ ਸਮੁੰਦਰ ਚ ਪਾਣੀ ਵੇਖ ਕੇ ਕਿਤੇ ਨਹੀਂ ਸੀ ਬੈਠ ਸਕਦਾ ਜਹਾਜ਼ ਦੇ ਝੰਡੇ ਤੇ ਆ ਕੇ ਬਹਿ ਜਾਂਦਾ ਸੀ ਇਸੇ ਪ੍ਰਕਾਰ ਸਾਹਿਬ ਸੰਗਤ ਜੀ ਜਦੋਂ ਸਮੁੰਦਰ ਦੇ ਪਾਣੀ ਦੀ ਨਹੀਂ ਆਈ ਨਾਮ ਦੇ ਜਹਾਜ਼ ਤੇ ਉਸ ਮਨ ਨੂੰ ਕਾਂ ਵੀ ਨਹੀਂ ਪੰਛੀ ਨੂੰ ਟਿਕਾਵੋਗੇ ਫਿਰ ਜਿਸ ਪਾਸੇ ਵੇਖੋਗੇ ਜਲਦੀ ਨਹੀਂ ਪਰਮੇਸ਼ਵਰੀ ਹੈ ਫਿਰ ਉਹ ਨਾਮ ਦੀ ਚੋਕ ਪਕੜੇਗਾ ਹੋਰ ਪਾਸੋਂ ਉੱਡਣੋ ਹਟ ਜਾਏਗਾ ਇਸ ਪ੍ਰਕਾਰ ਜਿਸ ਤਰ੍ਹਾਂ ਵੇਖੋਗੇ ਪਰਮੇਸ਼ਵਰ ਉਸਤ ਰੂਪ ਹੈ ਪ੍ਰਗਟ ਸਰੂਪ ਹੈ ਇਹ ਨਿਹਾਲ ਹੋ ਜਾਓਗੇ ਤੁਸੀਂ
ਮਹੱਲਾ ਤੀਜਾ ਗੁਰ ਸਭਾ ਏਵ ਨਾ ਪਾਈਐ
ਦੂਜੇ ਪਾਤਸ਼ਾਹ ਦੇ ਪਾਸ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਗੁਰੂ ਸਾਹਿਬ ਦੀ ਸਭਾ ਜੋ ਹੈ ਗੁਰ ਸਭਾ ਸਿੱਖ ਸਭਾ ਸਿੱਧ ਸਭਾ ਸੰਤ ਸਭਾ ਸਾਹਿਬ ਸਭਾ ਇਸ ਪ੍ਰਕਾਰ ਦੁਸ਼ਟੀ ਸਭਾ ਦੁਖੀ ਹੈ ਸਭਾ ਦੇ ਜ਼ਿਕਰ ਆਉਂਦੇ ਬਾਣੀ ਵਿੱਚ ਇੱਥੇ ਗੁਰਸਭਾ ਦੀ ਬਾਬਤ ਪੁੱਛਦੇ ਹਨ ਹਜ਼ੂਰ ਫਰਮਾਉਂਦੇ ਹਨ
ਗੁਰਸਭਾ ਏਵ ਨਾ ਪਾਈ
ਜੋ ਗੁਰੂ ਸਾਹਿਬ ਦੀ ਸਭਾ ਹੈ ਜਿੱਥੇ ਗੁਰੂ ਮਹਾਰਾਜ ਸਾਹਿਬ ਪ੍ਰਤੱਖ ਬੈਠੇ ਹੈ ਉਹ ਜਿਹੜੀ ਸਤਿਗੁਰਾਂ ਦੀ ਸਭਾ ਸਹਿਜ ਪ੍ਰੇਮ ਦੇ ਪ੍ਰਾਪਤ ਹੋਣ ਵਾਲੀ ਉਹ ਇਸ ਪ੍ਰਕਾਰ ਨਹੀਂ ਪਾਈ ਜਾ ਸਕਦੀ
ਨਾ ਨੇੜੇ ਨਾ ਦੂਰ
ਨਾ ਤਾਂ ਭਾਈ ਸਰੀਰ ਕਰਕੇ ਨੇੜੇ ਰਹਿਣ ਨਾਲ ਪਾਈ ਜਾ ਸਕਦੀ ਹੈ ਨਾ ਦੂਰ ਰਹਿਣ ਕਰਕੇ ਪਾਈ ਜਾ ਸਕਦੀ ਹੈ
ਨਾਨਕ
ਇਸ ਪ੍ਰਕਾਰ ਸਾਹਿਬ ਸੰਗਤ ਜੀ ਸਿੱਖ ਗੁਰੂ ਕਲਵੀ ਧਰ ਜੀ ਜਿਸ ਵਕਤ ਦੌਨੇ ਸਾਹਿਬ ਗਏ ਕੁਰਤਾਸੀ ਉੱਤੇ ਉਸ ਵੇਲੇ ਇੱਕ ਖੇਡਾ ਪੈਂਦਾ ਸੀ ਰਾਤ ਨੂੰ ਜਿਹੜੇ ਮਹਾਰਾਜ ਦੇ ਪੜ੍ਹਨ ਦੇ ਸਵਾਰੀ ਦੇ ਨਾਲ ਸੇਵਕ ਸਨ ਉਹਨਾਂ ਨੇ ਸੋਚਿਆ ਵੀ ਖੇਡਾ ਪੈਂਦਾ ਹੈ ਗੁਰੂ ਸਾਹਿਬ ਜੀ ਬਰਾਜੇ ਹੋਏ ਹੈ ਆਪਾਂ ਖੇਡਾਂ ਵੇਖ ਲਈਏ ਉਹ ਜਦੋਂ ਖੇਡਾਂ ਵੇਖਣ ਵਾਸਤੇ ਚਲੇ ਗਏ ਦਿਲ ਚ ਬੜਾ ਭੈ ਕੀਤਾ ਵੀ ਇੱਥੇ ਕੀ ਵੇਖਣਾ ਸੀ ਤਮਾਸ਼ੇ ਦਾ ਸਤਿਗੁਰੂ ਸਾਹਿਬ ਨੂੰ ਛੱਡ ਕੇ ਆਏ ਹੈ ਉਸ ਵੇਲੇ ਕਾਹਲੀ ਨਾਲ ਵਾਪਸ ਆ ਗਏ ਜਿਹੜੇ ਪੜ੍ਹ ਦੇ ਕੋਲੇ ਬੈਠੇ ਹੋਏ ਸੀ ਉਹ ਖੇਡਾਂ ਦੇਖਣ ਚ ਉਹਨਾਂ ਦਾ ਮਨ ਲੱਗਾ ਰਿਹਾ ਤੇ ਮਹਾਰਾਜ ਸਾਹਿਬ ਦੇ ਪਾਸ ਸ਼ਿਕਾਇਤ ਕੀਤੀ ਮਹਾਰਾਜ ਖੇਡਾਂ ਇੰਨੀਆਂ ਦੇਖਣ ਗਏ ਸੀ ਅਸੀਂ ਨਹੀਂ ਗਏ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਮਨ ਸਾਡੀ ਹਜ਼ੂਰੀ ਚ ਸੀ, ਇਹ ਕਹਿੰਦੇ ਕੀ ਵੇਖਣਾ ਤੁਸੀਂ ਉੱਥੇ ਵੇਖਦੇ ਰਹੇ, ਸਰੀਰ ਕਰਕੇ ਸਾਡੇ ਕੋਲ ਰਹੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹੈ ਨਾ ਤਾਂ ਬਈ ਨੇੜੇ ਰਹਿਣੇ ਕਰਕੇ ਗੁਰੂ ਸਾਹਿਬ ਦੀ ਸਭਾ ਪਾਈ ਦੀ ਹੈ, ਨਾ ਦੂਰ ਰਹਿਣ ਕਰਕੇ ਪਾਈ ਦੀ ਹੈ।
ਨਾਨਕ ਸਤਿਗੁਰ ਤਾਂ ਮਿਲੇ,
ਸਤਿਗੁਰੂ ਨਾਨਕ ਦੇਵ ਜੀ ਦੇ ਨਾਲ ਤਾਂ ਮਿਲਿਆ ਜਾਂਦਾ ਹੈ।
ਮਨ ਰਹੇ ਹਜੂ,
ਜੇ ਮਨ ਹਰ ਵਕਤ ਮੁਕਤ ਵਰਤੀ ਹੋਵੇ, ਚਾਹੇ ਮਹਾਰਾਜ ਨੂੰ ਇੱਕ ਸੇਵਕ ਗੁਰਪਾਸ ਗੁਰਕਾਰੇ ਲਾਈ ਆ, ਇੱਕ ਸੇਵਕ ਪਾਸ ਰੱਖੇ ਤੈਨੂੰ ਕਾਰਜ ਨੂੰ ਪਾਈ। ਗੁਰਦਾਸ ਜੀ ਘੋੜੇ ਕਾਲਜ ਖਰੀਦਣ ਚਲੇ ਗਏ ਸਨ, ਫਿਰ ਕੰਸ ਵਿੱਚ ਆ ਗਏ ਸੀ, ਧਿਆਨ ਨਾਲ ਵੀ ਹਰਗੋਬਿੰਦ ਸਾਹਿਬ ਨੂੰ ਖਿੱਚ ਗਏ ਸਨ। ਸਤਿਗੁਰੂ ਜੀ ਨੇ ਸੁਪਨੇ ਚ ਦਰਸ਼ਨ ਦਿੱਤੇ, ਸਿੱਖ ਵਿਖਾਈਆਂ ਚ ਲਿਖਿਆ ਸੁਪਨ ਚਿਰਬਾਨ ਕੇ ਬਣੇ ਵਿੱਚ ਪ੍ਰਤਾਪ ਨੂੰ ਪਵਿੱਤਰ ਮਿੱਤਰ ਆਜ ਮੋੜੇ ਆਏ ਹੈ। ਇਸ ਪ੍ਰਕਾਰ ਸੁਪਨੇ ਚ ਦਰਸ਼ਨ ਦਿੱਤੇ ਸਨ ਭਾਈ ਸਾਹਿਬ ਨੂੰ। ਇਹ ਮਨ ਜਿਹੜਾ ਹਜ਼ੂਰੀ ਚ ਰਹੇ ਹਰ ਵਕਤ, ਉਹ ਚਾਹੇ ਪ੍ਰਦੇਸ਼ ਵਿੱਚ ਹੈ, ਚਾਹੇ ਨੇੜੇ ਹੈ, ਰਾਜੂ ਸਿੰਘ ਹੈ, ਗ੍ਰੰਥੀ ਸਿੰਘ ਹੈ, ਜਾਨੀ ਸਿੰਘ ਹੈ, ਮਨ ਦੀ ਕਲਪਨਾ ਛੱਡ ਕੇ ਮਹਾਰਾਜ ਦੇ ਚਰਨਾਂ ਜੁੜਿਆ ਹੋਵੇ, ਉਹਨੂੰ ਸਤਿਗੁਰੂ ਸਾਹਿਬ ਜੀ ਮਿਲ ਗਏ ਹੈ। ਜਿਹਨਾਂ ਮਨ ਹਜ਼ੂਰੀ ਚ ਰਹਿੰਦਾ ਹਰ ਵਕਤ, ਹਜ਼ੂਰ ਨਿਕਟ ਵਰਤੀ ਰਹਿੰਦਾ ਹੈ, ਮਨ ਨੂੰ ਇਸ ਵਿੱਚ ਭਟਕਣ ਨਾ ਦੇਵੇ, ਸਤਿਗੁਰਾਂ ਦੇ ਚਰਨਾਂ ਚ ਤਿਆਰ ਹੋਵੇ, ਉਹ ਮਹਾਰਾਜ ਦੀ ਸਭਾ ਚ ਮਿਲੇ ਹੋਏ ਹੈ, ਹਰ ਵਕਤ ਗੁਰੂ ਸਾਹਿਬ ਦੀ ਸੰਗਤ ਮਿਲੇ ਹੋਏ ਹਨ।
ਪੌੜੀ ਸਪਤ ਦੀਪ ਸਪਤ ਸਾਗਰਾ,
ਇਸੇ ਪ੍ਰਕਾਰ
ਸਪਤ ਦੀਪ ਸਪਤ ਸਾਗਰਾ ਨਵ ਖੰਡ
ਸਾਧ ਸੰਗਤ ਜੀ, ਸੱਤ ਦੀਪ ਹਨ, ਸੱਤ ਦੀਪਾਂ ਦੀ ਧਰਤੀ ਹੈ, ਖਾਰਾ ਸਮੁੰਦਰ ਹੈ, ਇਹ ਲੱਖ ਯੋਜਨ ਦਾ ਮੰਨਿਆ, ਇਹ ਪੁਰਾਣਾ ਵੀ ਗਿਆਨ ਅਨੁਸਾਰ ਹੈ, ਇਹ ਲੱਖ ਯੋਜਨ ਇਹਦੀ ਚੌੜਾਈ ਹੈ, ਇਹਦੇ ਅੰਦਰ ਇਹ ਜੰਬੂ ਦੀਪ ਹੈ, ਇਸ ਜੰਬੂ ਦੀਪ ਦੇ ਉਲਾਰੇ ਇੱਕ ਹੋਰ ਸਮੁੰਦਰ ਹੈ ਜਿਹੜਾ ਮਿੱਠੇ ਰਸਦਾ ਹੈ, ਉਹ 2 ਲੱਖ ਯੋਜਨ ਦਾ ਉਹ ਸਮੁੰਦਰ ਮੰਨਿਆ, ਉਹਦੇ ਉਲਾਰੇ 2 ਲੱਖ ਯੋਜਨ ਦੀ ਧਰਤੀ ਮੰਨੀ ਹੈ। ਇਸੇ ਪ੍ਰਕਾਰ ਉਦੋਂ ਅਗਰ ਸਰ ਸੰਗਤ ਜੀ ਸ਼ਰਾਬ ਦਾ ਮੰਨਿਆ ਹੈ, ਉਹ 4 ਲੱਖ ਯੋਜਨ ਦਾ ਮੰਨਿਆ ਹੈ, ਉਹਦੇ ਅੱਗੇ ਧਰਤੀ ਉਨੀ ਮੰਨੀ ਹੈ, ਉਸ ਤੋਂ ਅੱਗੇ ਸਰ ਸੰਗਤ ਜੀ ਇਸੇ ਪ੍ਰਕਾਰ ਇੱਖ ਦੇ ਰਸ ਦਾ ਸਮੁੰਦਰ ਮੰਨਿਆ ਹੈ, ਉਹਦੇ ਅੱਗੇ 8 ਯੋਜਨ 8 ਲੱਖ ਯੋਜਨ ਧਰਤੀ ਮੰਨੀ ਹੈ, ਉਸ ਤੋਂ ਅੱਗੇ ਸਰ ਸੰਗਤ ਜੀ ਘਿਓ ਦਾ ਸਮੁੰਦਰ ਮੰਨਿਆ ਹੈ, ਉਹਦੇ ਅੱਗੇ 16 ਲੱਖ ਯੋਜਨ ਧਰਤੀ ਮੰਨੀ ਹੈ, ਉਸ ਤੋਂ ਅੱਗੇ ਸਾਧ ਸੰਗਤ ਜੀ ਦੁੱਧ ਦਾ ਸਮੁੰਦਰ ਮੰਨਿਆ ਹੈ, ਉਸ ਦੇ ਅੱਗੇ ਉਸੇ ਪ੍ਰਕਾਰ 32 ਲੱਖ ਯੋਜਨ ਧਰਤੀ ਮੰਨੀ ਹੈ, ਇਸ ਪ੍ਰਕਾਰ 7 ਸਮੁੰਦਰ ਮੰਨੇ ਹਨ। ਉਹ ਤਾਂ 7 ਸਮੁੰਦਰਾਂ ਤੋਂ ਉੱਤੇ ਪਿੱਛੇ ਲੋਕਾਂ ਲੋਕ ਪਰਬਤ ਹੈ, ਸੂਰਜ ਚੰਦ ਦੀ ਰੋਸ਼ਨੀ ਉਹਨਾਂ 7 ਦੀਪਾਂ 'ਚ ਪੈਂਦੀ ਹੈ, ਉਦੋਂ ਅੱਗੇ ਲੋਕਾਂ ਲੋਕ ਜਿੱਥੇ ਤੱਕ ਰੋਸ਼ਨੀ ਹੋਵੇ ਚਾਨਣ ਵਾਲੇ ਪਹਾੜਾਂ ਦਾ ਨਾਂ ਹੈ, ਅਲੋਕ ਜਿੱਥੇ ਅਲੋਕ ਹੋਵੇ ਚਾਨਣ ਸੂਰਜ ਚੰਦ ਦੀ ਰੋਸ਼ਨੀ ਨਾ ਪਹੁੰਚ ਸਕੇ, ਉਹ ਲੋਕਾਂ ਲੋਕ ਪਰਬਤ ਹੈ, ਜਿਵੇਂ ਚੱਕੀ ਦੇ ਲਾਰੇ ਗੰਢ ਵਾਲੀ ਬਣਿਆ ਹੁੰਦਾ, ਐਵੇਂ ਪਿੱਠੀ ਦੇ ਲਾਰੇ ਬਲ ਪਿਆ ਹੋਇਆ, ਇਹ 7 ਦੀਪ ਮੰਨੇ ਹਨ, ਜੰਬੂ ਦੀਪ, ਪੁਸ਼ਕਰ ਦੀਪ, ਕੁਛ ਦੀਪ ਆਦਿਕ,
7 ਦੀਪ, 7 ਸਾਗਰ,
7 ਸਮੁੰਦਰ ਮੰਨੇ ਹਨ,
9 ਖੰਡ,
9 ਖੰਡ ਹਨ, ਭਾਰਤ ਖੰਡ ਆਦਿਕ, ਇਸੇ ਤਰ੍ਹਾਂ ਹੋਰ ਖੰਡਾਂ ਦੇ ਨਾਮ ਹਨ,
4 ਵੇਦ, 10 ਅਸ਼ਟ ਪੁਰਾਣ,
ਅਤੇ 4 ਵੇਦ ਮੰਨੇ ਹਨ, ਸਿਆਮ ਰਿਜ ਦਾ ਸਰਵਣ, 4 ਵੇਦ,
10 ਅਸ਼ਟ ਪੁਰਾਣ,
18 ਪੁਰਾਣ ਮੰਨੇ ਹੈ, ਜਿਹਦੇ ਵਿੱਚ ਮਤਸ ਪੁਰਾਣ, ਭੁਖਤ ਪੁਰਾਣ, ਅਤੇ ਇਸੇ ਪ੍ਰਕਾਰ ਬ੍ਰਹਿਮੰਡ ਪੁਰਾਣ, ਬ੍ਰਹਿਮੰਡ ਵੈਵਰਤ ਪੁਰਾਣ, ਬ੍ਰਹਮ ਪੁਰਾਣ, ਵਿਸ਼ਨੂੰ ਪੁਰਾਣ, ਇਹ ਪੁਰਾਣ ਆਦਿਕ ਪੁਰਾਣ ਹਨਗੇ,
ਹਰ ਸਭ ਨਾਮ ਵਿੱਚ ਤੂੰ ਵਰਤਦਾ,
ਜਿਤਨੀ ਸਾਰੀ ਰਚਨਾ ਹੈ ਇਹਦੇ ਵਿੱਚ ਇਹ ਬਾਚਕ ਸ੍ਰਿਸ਼ਟੀ ਹੈ, ਬਾਚਕ ਤਾਂ ਜਿਹੜੇ ਵੇਦ ਪੁਰਾਣ ਹਨ ਇਹ ਚ ਨਾਮ ਹਨ ਵਾਚਕ, ਅਤੇ ਦੂਸਰੀ ਜਿਹੜੀ ਸ੍ਰਿਸ਼ਟੀ ਰਚਨਾ ਉਹ ਵਾਚ ਰੂਪ ਹੈ, ਜਿਹਦੇ ਆਕਾਰ ਹਨ ਸਾਰੇ, ਇਹ ਸਾਰਿਆਂ ਵਿੱਚ ਹਰੀ ਤੂੰ ਵਰਤ ਰਿਹਾ ਹੈ, ਵਾਚ ਬਾਚਕ ਭਾਵ ਸੰਬੰਧ
ਕਰਕੇ
ਹਰੀ ਸਾਰਿਆਂ ਦੇ ਹੁੰਦੇ ਸੱਚਾ ਰੂਪ ਹੈ, ਸਾਰੇ ਨੂੰ ਚੰਗਾ ਲੱਗਦਾ ਹੈ ਤੂੰ, ਬ੍ਰਹਮਾ ਤੋਂ ਲਾ ਕੇ ਮੱਛਰ ਤੱਕ ਸਾਰੇ ਸੱਚੇ ਬਾਦਸ਼ਾਹ ਆਪ ਨੂੰ ਧਿਆਉਂਦੇ ਹਨ, ਸਾਰੰਗ ਨਾਵੇਂ ਧਮਕ ਨੂੰ ਹੱਥ ਵਿੱਚ ਪਕੜਨ ਵਾਲੇ, ਜਿਵੇਂ ਸਾਰੰਗ ਵਜ਼ੀਫਾ ਪਾਣੀ ਨੂੰ ਸ਼ਾਂਤੀ ਮੂਲ ਨੂੰ ਚੇਤੇ ਕਰਦਾ ਹੈ, फिर उस भाई अंदर हथा बता देने वाले हो गए थे
गुरु गुरमुख हर आराज
गुरु महाराज गुरमुखा की संगत करके हरि अकाल पुरख आप नाज भावना चेते कर ले
हैं
कुरबान बलिहार जाने सचे
आप
ही परमेश्वर वरत रहे हैं
पर चोर विदान
चर्ज कौतक महाराज आप दो चर्ज कौतक कहे नहीं जा सकते
जो गुरमुख हर आराज
तुम हर कुरबान
तू आप वरतदा
पर चोर विदान
वाहे
वाहे।